एक ओंकार सतनाम कर्ता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच मूह की उचरै शास्त्र खट पिंग गिरन चढ़ जाय अंध लखै बदरो सुने जौ काल कृपा कराय प्रभ की जय कृपा निदान हम हर गुण गावेंगे हौ तुमरी करो नित आस प्रभ मोह कब गल लावेंगे हम बारक मुगद अजान पिता समझावेंगे सुत खिन खिन भूल विगाड़ जगत पित पावेंगे रहाओ जो हर स्वामी तुम देहो सोई हम पावेंगे मोह दूजी नाही ठौर जिस पै हम जावेंगे बेसुमार अथाह अगणत अतोले जो बुलावहो त्यो नानक दास बोले परम पूज्य पाद वालिये कुल आलम सर्वरे कायनात कमाले करामात जुगो जुग अटल चवर शतर तख्त दे मालक धन धन सतगुरु श्री गुरु ग्रंथ साहिब जी दी साजी नवाजी गुरु स्वरूप साध संगत जी रसना दी पवित्रता ते मन दी एकाग्रता लई सारी संगत गज के फतेह दा जवाब बख्शो जी वाहिगुरु जी का खालसा वाहिगुरु जी की फतेह। किसे भी वस्तु दे आनंद नू मानन तो पहला उस वस्तु बाबत जानना अत्यंत जरूरी है। भाई साहब भाई गुरदास दीआं वारां विच एक बड़ी रोचक कथा उस बनौटी वैद दी लिखी है जिसने वैदगी दी दुकान तां खोली है पर उसने वैदगी बाबत चंगे तरीके नाल जाणिया नहीं। वैद जिस वेले पशुओं का इलाज करने वास्ते अपनी दुकान ते बैठा है वैद दे कोल कोई अपनी चंगी ऊठनी लै करके आउंदा है जिस ऊठनी दे गल दे विच कचरा भाव कच्चा खरबूजा फस गया है और ऊठनी दे मालक ने बेनती की कहन लगा जी ऊठनी बड़ी तंग है कच्चा खरबूजा इहदे गले विच फसिया है इलाज करो। वैद सियाणा है उसने वट्टा लिया गले उपर मारिया कचरा भज गया जिस करके टुट के कचरा भज के कचरा ऊठनी दे अंदर लंघिया राजी होगी पर जेड़ा बनौटी वैद है तुरे जांदे ने जिसने वैदगी सिखी है वेह करके सोचिया कहन लगा बड़ा सौखा काम है वैदगी दे आनंद नूं माणांगे कोई बहुती जानकारी दी जरूरत नहीं बस इन्ना ही काफी है। उसने जिस वेले अपनी दुकान खोली दुकान दे सामने लिख करके ला दिता इत्थे पशुआं दा और इत्थे बंदियां दा भी इलाज किया जांदा है। दूरों दूरों लोग मशहूरी सुन के आने शुरू हो गए। इसे दौरान ही जिस वैद ने कोई जानकारी प्राप्त करने की कोशिश नहीं सी कीती जिस वेले इस दे कोल कोई बिरध माई आ गई जिस दे गले उपर तगड़ा फोड़ा आ पिया है और कहन लगी पुत्र मैं बड़ी तंग है मेरा इलाज कर माता इहदा इलाज ही बड़ा सौखा आ। उसे वेले उसने वट्टे लै और उस सुजे हुए गले उपर जिथे तगड़ा फोड़ा आ सी मारना कीता मारन दे नाल की होया फोड़ा तां सिस गया पर नाल उस बुढ़ी माई दा भी भोग पै गया ते जिस वेले ओ माई चढ़ाई कर गई जिस करके लोकां दे विच तां निंदिया होई है माता दे शरीर दा नुकसान तां हो गया पर जेड़ा वैद आ ਉਹਨੂੰ ਵੀ ਪਕੜ ਕਰਕੇ ਜਿਹੜਾ ਉਸ ਸਮੇਂ ਦਾ ਰਾਜਾ ਉਸਨੇ ਜੇਲ੍ਹ ਵਿਚ ਬੰਦ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਫਰਮਾਉਂਦੇ ਨੇ, ਵੈਦ ਚੰਗੇਰੀ ਊਠਣੀ ਲੈ ਸਿਲ ਵੱਟਾ ਕਚਰਾ ਪੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ। ਉਸ ਵੇਲੇ ਜਿਸ ਵੇਲੇ ਰਾਜੇ ਨੇ ਪਕੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ, ਇਹਨੂੰ ਉਸ ਵੇਲੇ ਸਮਝ ਲੱਗੀ ਕਿ ਵੈਦ ਬਣਨ ਵਾਸਤੇ ਜਾਣਕਾਰੀ ਅਤਿਅੰਤ ਜ਼ਰੂਰੀ ਹੈ, ਪਰ ਹੁਣ ਕੇਵਲ ਪਸ਼ਚਾਤਾਪ ਹੀ ਪੱਲੇ ਹੈ, ਜਾਣਕਾਰੀ ਤਾਂ ਇਹਨੇ ਲਈ ਨਹੀਂ, ਵੈਦ ਬਣ ਬੈਠਾ। ਤੇ ਭਾਈ ਗੁਰਦਾਸ ਫਰਮਾਉਂਦੇ ਹਨ, ਪਕੜ ਚਲਾਇਆ ਰਾਵਲ ਪਾਉਂਦੀ ਉਗੜ ਗਏ ਸੋ ਕੰਨ। ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਇਹਨੂੰ ਸਮਝ ਆਈ। ਇਸ ਤਰੀਕੇ ਨਾਲ ਜੇ ਕਿਸੇ ਨੇ ਗੁਰਸਿੱਖੀ ਦੇ ਆਨੰਦ ਨੂੰ ਮਾਨਣਾ ਹੈ ਤੇ ਸਭ ਤੋਂ ਪਹਿਲਾਂ ਗੁਰਸਿੱਖੀ ਬਾਬਤ ਜਾਣਨਾ ਅਤਿਅੰਤ ਜ਼ਰੂਰੀ ਹੈ। ਔਰ ਵਾਕਿਆ ਹੀ ਜਿਸ ਨੇ ਸਿੱਖੀ ਨੂੰ ਜਾਣ ਲਿਆ ਤੇ ਗੁਰੂ ਦੀ ਕਿਰਪਾ ਨਾਲ ਸਿੱਖੀ ਦੇ ਆਨੰਦ ਨੂੰ ਮਾਣ ਲਿਆ ਆ, ਉਸਨੇ ਤਾਂ ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਆਨੰਦ ਦੇ ਅੱਗੇ ਸਰੀਰਕ ਦੁੱਖ ਕੀ ਹਨ। ਔਰ ਉਹਨੇ ਮੌਤ ਨੂੰ ਵੀ ਹੱਸ ਕੇ ਕਬੂਲ ਕੀਤਾ, ਆਖਿਆ ਕਬੀਰ ਮੋਹ ਮਰਨੇ ਕਾ ਚਾਉ, ਮਰਾਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਆਖ ਦਿੱਤਾ ਖੋਪਰੀ ਲੱਥ ਜਾਵੇ ਸਿੱਖੀ ਨਹੀਂ ਛੱਡਾਂਗਾ। ਆਰਾ ਤਾਂ ਪਿਆਰਾ ਲੱਗਦਾ ਆ, ਪਰ ਇਹ ਗੱਲ ਨੂੰ ਮੈਂ ਪਿਆਰ ਨਹੀਂ ਕਰਦਾ ਕਿ ਸਿੱਖੀ ਸਦਕ ਛੱਡਾਂ। ਮੁਝੇ ਆਰਾ ਪਿਆਰਾ ਲਗਤ ਹੈ, ਤੁਸੀਂ ਕਾਰਾ ਕਰੋ ਬਣਾਏ, ਸਿਰ ਜਾਂਦਾ ਤਾਂ ਜਾਣਦੇ ਪਰ ਸਿੱਖੀ ਸਦਕ ਨਾ ਜਾਏ। ਗੁਰਸਿੱਖੀ ਨੂੰ ਜਾਣਨ ਲਈ ਆਓ ਆਪਾਂ ਭਾਈ ਗੁਰਦਾਸ ਜੀ ਦੀ ਬਾਣੀ ਦਾ ਸਹਾਰਾ ਲਈਏ। ਸੱਚ ਜਾਣਿਓ ਭਾਈ ਗੁਰਦਾਸ ਜੀ ਜੋ ਬੀਬੀ ਭਾਨੀ ਜੀ ਦੇ ਚਾਚਾ ਜੀ ਦੇ ਪੁੱਤਰ ਭਰਾ ਲੱਗਦੇ ਹਨ, ਜਿਨ੍ਹਾਂ ਨੇ ਗੁਰਸਿੱਖੀ ਨੂੰ ਜਾਣਨ ਅਤੇ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਨ੍ਹਾਂ ਦੀ ਪਾਵਨ ਬਾਣੀ ਪੜ੍ਹੇ ਤੋਂ ਬਗੈਰ ਸਿੱਖੀ ਨੂੰ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਗੁਰਸਿੱਖੀ ਰਹਿਤ ਦਾ ਨਾਮ ਹੈ। ਜਿਸ ਕੋਲ ਰਹਿਤ ਹੈ ਉਹ ਹੈ ਗੁਰਸਿੱਖੀ, ਕਿਉਂਕਿ ਗੁਰੂ ਦਾ ਸਿੱਖੀ ਉਹ ਹੈ ਜਿਸ ਕੋਲ ਰਹਿਤ ਹੈ। ਜਿਸ ਕੋਲ ਰਹਿਤ ਨਹੀਂ ਉਹ ਆਪਣਾ ਸਿੱਖ ਤਾਂ ਹੋ ਸਕਦਾ ਆ, ਪਰ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸ ਲਈ ਵਿਦਵਾਨਾਂ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਿੱਖੀ ਦਾ ਰਹਿਤਨਾਮਾ ਆਖਿਆ ਹੈ, ਇਸ ਵਿਚ ਕੋਈ ਅਤ ਕਥਨੀ ਨਹੀਂ, ਬਿਲਕੁਲ ਠੀਕ ਹੈ। ਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਹੈ, ਭਾਵ ਇਹ ਨਿਕਲਿਆ ਕੁੰਜੀ ਤੋਂ ਬਿਨਾਂ ਜਿੰਦਰਾ ਖੁੱਲ ਨਹੀਂ ਸਕਦਾ ਤੇ ਜਿੰਦਰਾ ਖੁੱਲਣ ਤੋਂ ਬਿਨਾਂ ਅੰਦਰ ਦੀ ਵਸਤੂ ਦਾ ਗਿਆਨ ਨਹੀਂ ਹੋ ਸਕਦਾ। ਪਰ ਕਮਾਲ ਦੀ ਬਾਤ ਤਾਂ ਇਹ ਹੈ ਕਿ ਇਹ ਕੁੰਜੀ ਹਮੇਸ਼ਾ ਗੁਰੂ ਜੀ ਦੇ ਕੋਲ ਹੀ ਰਹਿੰਦੀ ਹੈ। ਦ੍ਰਿਸ਼ਟਾਂਤ ਵਜੋਂ ਅਸੀਂ ਆਪਣੀਆਂ ਲਿਖੀਆਂ ਕਵਿਤਾਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਹੀਂ ਪੜ੍ਹ ਸਕਦੇ, ਪਰ ਭਾਈ ਗੁਰਦਾਸ ਜੀ ਦੀ ਬਾਣੀ ਜਿੱਥੇ ਮਰਜ਼ੀ ਪੜ੍ਹੋ ਕੋਈ ਰੋਕ ਟੋਕ ਨਹੀਂ। ਗੁਰਬਾਣੀ ਪ੍ਰਮਾਣ ਹੈ, ਜਿਸਦਾ ਗ੍ਰਿਹ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਭਾਈ। ਇਹ ਕੁੰਜੀ ਗੁਰੂ ਸਾਹਿਬ ਦੇ ਕੋਲ ਹੈ, ਤਾਂ ਤੇ ਗੁਰੂ ਸਾਹਿਬ ਦੇ ਦਰ ਤੇ ਆ ਕੇ ਬੇਨਤੀ ਕਰਨੀ ਪਈ ਪਵੇਗੀ, ਹੇ ਸਤਿਗੁਰੂ ਜੀ ਮੈਨੂੰ ਅਗਿਆਨ ਦਾ ਜਿੰਦਰਾ ਖੁੱਲ੍ਹਣ ਲਈ ਕੁੰਜੀ ਦਿਓ, ਕਰੋ ਜੀ ਕਿਰਪਾ ਤਾਂ ਹਜੂਰ ਬਚਨ ਕਰਨਗੇ, ਸੰਤਨ ਹੱਥ ਰਾਖੀ ਕੁੰਜੀ। ਹੁਣ ਸਾਡੇ ਕੋਲ ਅੱਖ ਨਹੀਂ ਤੇ ਪਰਖ ਲਈਏ ਕਿਹਾ ਸੰਤ ਹੈ, ਪਰ ਭਾਈ ਗੁਰਦਾਸ ਤੇ ਕਿ ਇਹ ਸੰਤ ਨਹੀਂ ਐਸਾ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਪ੍ਰਵਾਨ ਕੀਤਾ, ਦਰਸ਼ਨ ਦਿੱਤੇ। ਇਸੇ ਲਈ ਭਾਈ ਗੁਰਦਾਸ ਜੀ ਦੀ ਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੇ ਨਾਲ ਪੜ੍ਹੀ ਜਾ ਸਕਦੀ ਹੈ। ਜੇ ਭਾਈ ਗੁਰਦਾਸ ਜੀ ਦੀ ਬਾਣੀ ਪ੍ਰਵਾਨ ਹੈ ਤਾਂ ਫਿਰ ਭਾਈ ਗੁਰਦਾਸ ਜੀ ਵੀ ਪ੍ਰਵਾਨ ਹਨ। ਇਸ ਕਰਕੇ ਜੇ ਕਿਸੇ ਨੇ ਗੁਰਬਾਣੀ ਦੇ ਆਨੰਦ ਨੂੰ ਮੰਨਣਾ ਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਜਾਣੇ, ਭਾਈ ਗੁਰਦਾਸ ਦੀ ਬਾਣੀ ਨੂੰ ਜਾਣਿਆ ਗੁਰਬਾਣੀ ਦੇ ਨਿੱਤ ਨੇਮ ਦੇ ਆਨੰਦ ਨੂੰ ਮਾਣ ਸਕਾਂਗੇ। ਇਸੇ ਕਰਕੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੇਵਲ ਪੜ੍ਹਿਆ ਜਾਂਦਾ ਹੈ ਪਰ ਗੁਰਬਾਣੀ ਦਾ ਨਿਤਨੇਮ ਕੀਤਾ ਜਾਂਦਾ ਹੈ। ਗੁਰਸਿੱਖੀ ਪ੍ਰਧਾਨ ਹੈ ਔਰ ਸੰਪੂਰਨ ਇਸੇ ਲਈ ਹੈ, ਇੱਥੇ ਕੇਵਲ ਜਾਣਕਾਰ ਪ੍ਰਵਾਨ ਨਹੀਂ ਸਗੋਂ ਜਾਣਦਾ ਵੀ ਹੋਵੇ ਪਰ ਨਾਲ ਨਾਲ ਇਸ ਜਾਣਕਾਰੀ ਦੇ ਆਨੰਦ ਨੂੰ ਮਾਣਦਾ ਵੀ ਹੋਵੇ। ਜੇ ਕੇਵਲ ਰਸਤੇ ਨੂੰ ਜਾਣ ਗਿਆ ਪਰ ਰਸਤੇ ਵਿਚ ਪੈਰ ਨਹੀਂ ਟਿਕਾਇਆ ਔਰ ਆਨੰਦ ਨੂੰ ਮਾਣਿਆ ਨਹੀਂ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਪੂਛਤ ਹੈ ਪਥਕ ਤੇ ਮਾਰਗਨ ਧਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਜਾਈਏ। ਤਰਨ ਦੀ ਜੁਗਤੀ ਕੋਲ ਹੈ, ਮੌਜੂਦ ਹੈ, ਪਰ ਤਰਨਾ ਨਹੀਂ ਆਉਂਦਾ, ਫਿਰ ਪਾਰ ਕਿਵੇਂ ਲੱਗੇਗਾ? ਇੱਕ ਪੰਡਿਤ ਬੇੜੀ ਦੇ ਵਿੱਚ ਬੈਠਾ ਆ, ਮਲਾਹ ਨੇ ਵਿੱਚ ਬੇੜੀ ਦੇ ਇਸ ਦੇ ਨਾਲ ਹੀ ਸਵਾਰ ਹੋਣਾ ਕੀਤਾ, ਮਲਾਹ ਬੇੜੀ ਨੂੰ ਚਲਾ ਰਿਹਾ ਹੈ। ਔਰ ਮਲਾਹ ਨੂੰ ਪੰਡਿਤ ਨੇ ਪੁੱਛਿਆ, ਕਹਿਣ ਲੱਗਾ ਤੁਸੀਂ ਸੰਸਕ੍ਰਿਤ ਜਾਣਦੇ ਜੇ? ਮਲਾਹ ਨੇ ਜਵਾਬ ਦਿੱਤਾ, ਨਹੀਂ ਸੰਸਕ੍ਰਿਤ ਮੈਂ ਨਹੀਂ ਜਾਣਦਾ। ਉਸ ਵੇਲੇ ਪੰਡਿਤ ਕਹਿਣ ਲੱਗਾ, ਤੁਸੀਂ ਆਪਣਾ ਚਾਰ ਅੰਨੇ ਜੀਵਨ ਵਿਅਰਥ ਗਵਾ ਲਿਆ। ਥੋੜੇ ਚਿਰ ਬਾਅਦ ਪੰਡਿਤ ਫਿਰ ਪੁੱਛਦਾ ਆ, ਤੁਹਾਨੂੰ ਕੋਈ ਫਾਰਸੀ ਬਾਬਤ ਗਿਆਨ ਹੈ? ਮਲਾਹ ਕਹਿਣ ਲੱਗਾ, ਨਹੀਂ ਬਿਲਕੁਲ ਗਿਆਨ ਨਹੀਂ। ਉਸ ਵੇਲੇ ਪੰਡਿਤ ਕਹਿਣ ਲੱਗਾ, ਤੂੰ ਆਪਣਾ ਚਾਰ ਅੰਨੇ ਦੀ ਬਜਾਏ ਅੱਠ ਅੰਨੇ ਜੀਵਨ ਵਿਅਰਥ ਗਵਾ ਲਿਆ ਆ। ਇਸ ਤੋਂ ਅੱਗੇ ਫਿਰ ਪੰਡਿਤ ਨੇ ਮਲਾਹ ਨੂੰ ਪੁੱਛਣਾ ਕੀਤਾ, ਕੋਈ ਅੱਗੇ ਵਾਸਤੇ ਪੜ੍ਹਨ ਦਾ ਵਿਚਾਰ ਹੈ? ਮਲਾਹ ਕਹਿਣ ਲੱਗਾ, ਮੇਰੇ ਕੋਲ ਇੰਨਾ ਸਮਾਂ ਨਹੀਂ। ਪੰਡਿਤ ਹੱਸ ਕੇ ਉਸ ਵੇਲੇ ਹੰਕਾਰ ਦੇ ਸਮੇਤ ਬੋਲਿਆ, ਤੂੰ ਆਪਣਾ ਬਾਰਾਂ ਅੰਨੇ ਜੀਵਨ ਭਾਵ ਰੁਪਈਏ ਵਿੱਚੋਂ 75 ਪੈਸੇ ਜੀਵਨ ਵਿਅਰਥ ਗਵਾ ਲਿਆ। ਮਲਾਹ ਨੇ ਜਾਣ ਬੁੱਝ ਕੇ ਹੀ ਇਨ੍ਹਾਂ ਗੱਲਾਂ ਦੇ ਦੌਰਾਨ ਬੇੜੀ ਨੂੰ ਡਾਵਾਂ ਡੋਲ ਕੀਤਾ। ਪੰਡਿਤ ਜੀ ਘਬਰਾ ਗਏ। ਉਸ ਵੇਲੇ ਕਹਿਣ ਲੱਗੇ, ਬੇੜੀ ਧਿਆਨ ਦੇ ਨਾਲ ਚਲਾਓ, ਜੇ ਬੇੜੀ ਉਲਟ ਗਈ, ਬੇੜੀ ਵਿੱਚ ਪਾਣੀ ਪੈ ਗਿਆ, ਬੇੜੀ ਡੁੱਬ ਗਈ, ਆਪਾਂ ਨਾਲ ਹੀ ਡੁੱਬ ਜਾਵਾਂਗੇ। ਮਲਾਹ ਉਸ ਵੇਲੇ ਕਹਿਣ ਲੱਗਾ, ਪੰਡਿਤ ਜੀ ਤੁਸੀਂ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਕਈ ਵਾਰਾਂ ਉਦਾਹਰਨ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਦਰਿਆ ਵਿੱਚ ਤਰਨ ਵਾਸਤੇ ਆਪਣੇ ਭਾਰ ਨਾਲ ਵੱਧ ਪਾਣੀ ਪਾਸੇ ਕਰਨਾ ਪੈਂਦਾ, ਇਸੇ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਆ, ਆਪਣੇ ਵਿੱਤ ਤੋਂ ਵੀ ਵੱਧ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ, ਫਿਰ ਤਰਿਆ ਜਾਵੇਗਾ। ਤੁਸੀਂ ਸੰਸਾਰਕ ਤੌਰ ਤੇ ਵੀ ਕਈ ਵਾਰਾਂ ਤਰਨ ਦੇ ਦ੍ਰਿਸ਼ਟਾਂਤ ਦਿੱਤੇ ਨੇ ਤੇ ਤੁਹਾਨੂੰ ਤਰਨਾ ਨਹੀਂ ਆਉਂਦਾ? ਪੰਡਿਤ ਜੀ ਕਹਿਣ ਲੱਗੇ, ਨਹੀਂ ਤਰਨ ਬਾਬਤ ਜਾਣਦਾ ਜ਼ਰੂਰ ਆ, ਪਰ ਕਦੀ ਤਰਨ ਦਾ ਆਨੰਦ ਨਹੀਂ ਮਾਣਿਆ, ਮੈਨੂੰ ਤਰਨਾ ਨਹੀਂ ਆਉਂਦਾ। ਉਸ ਵੇਲੇ ਮਲਾਹ ਕਹਿਣ ਲੱਗਾ, ਫਿਰ ਤੂੰ ਆਪਣਾ 16ਵੇਂ ਜੀਵਨ ਵਿਅਸ਼ਟ ਕਰ ਲਿਆ ਹੈ। ਜਿਸ ਵੇਲੇ ਦਾਸ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜਿਆ ਤੇ ਵਾਚਿਆ, ਔਰ ਪਤਾ ਲੱਗਾ ਭਾਈ ਗੁਰਦਾਸ ਜੀ ਵੀ ਪ੍ਰਮਾਣਿਕ ਉਹਨੂੰ ਕਹਿੰਦੇ ਨੇ ਜੋ ਕੇਵਲ ਜਾਣਦਾ ਹੀ ਨਹੀਂ ਪਰ ਜਾਣਨ ਦੇ ਨਾਲ ਮੰਨਣ ਦਾ ਵੀ ਆਨੰਦ ਜਿਸ ਨੂੰ ਪ੍ਰਾਪਤ ਹੈ। ਆਓ ਆਪਾਂ ਭਾਈ ਸਾਹਿਬ ਜੀ ਨੂੰ ਪੁੱਛੀਏ ਕਿ ਅਸੀਂ ਕਿਵੇਂ ਜਾਣੀਏ ਕਿ ਗੁਰਸਿੱਖੀ ਪ੍ਰਧਾਨ ਹੈ, ਤੇ ਆਪ ਜੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ, ਵੁਣੈ ਜਲਾਹਾ ਤੰਦ ਗੰਢ ਸੂਤ ਇੱਕ ਜੋ ਤਾਣਾ ਵਣ। ਇੱਥੇ ਜਲਾਹਾ ਨਿਰੰਕਾਰ ਨੂੰ ਅਕਾਲ ਪੁਰਖ ਨੂੰ ਆਖਿਆ। ਕਮਾਲ ਦੀ ਗੱਲ ਹੈ, ਨਿਰੰਕਾਰ ਅਕਾਲ ਪੁਰਖ ਨੂੰ ਜਲਾਹਾ ਕਹਿ ਦਿੱਤਾ, ਪਰ ਗੁਰੂ ਪਿਆਰਿਓ ਹੈਰਾਨ ਹੋਣ ਵਾਲੀ ਬਾਤ ਨਹੀਂ, ਗੁਰਬਾਣੀ ਦੇ ਅੰਦਰ ਉਸ ਨਿਰੰਕਾਰ ਨੂੰ ਠੱਗ ਵੀ ਆਖਿਆ। ਕਬੀਰ ਸਾਹਿਬ ਬਾਣੀ ਦੇ ਅੰਦਰ ਬਚਨ ਕਰਦੇ ਹਨ, ਹਰ ਠੱਗ ਜਗ ਕੋ ਠਗੋਰੀ ਲਾਈ, ਗਈ ਠਗੋਰੀ ਠੱਗ ਪਹਿਚਾਨਿਆ। ਪਰਮੇਸ਼ਰ ਦਾ ਨਾਮ ਬੀਠਲ ਵੀ ਰੱਖਿਆ ਗਿਆ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਤੇ ਇੱਥੇ ਭਾਈ ਗੁਰਦਾਸ ਨੇ ਦ੍ਰਿਸ਼ਟਾਂਤ ਦਿੰਦਿਆਂ ਹੋਇਆ ਜਲਾਹੇ ਦਾ ਦ੍ਰਿਸ਼ਟਾਂਤ ਦਿੱਤਾ ਆ। ਦ੍ਰਿਸ਼ਟਾਂਤ ਦਿੰਦੇ ਹਨ, ਵੁਣੇ ਜਲਾਹਾ ਤੰਦ ਗੰਢ ਸੂਤ ਇੱਕ ਜੋ ਤਾਣਾ ਵਾਣਾ। ਦਰਜੀ ਪਾੜ ਵਿਗਾੜ ਦਾ ਪਾਟਾ ਮੁੱਲ ਨਾ ਰਹੇ ਵਿਕਾਣਾ। ਜਿਸ ਵੇਲੇ ਜਲਾਹੇ ਨੇ ਤਾਣਾ ਪੇਟਾ ਇੱਕ ਕਰਕੇ ਔਰ ਕੱਪੜਾ ਤਿਆਰ ਕੀਤਾ, ਇਸ ਤੋਂ ਬਾਅਦ ਵਿੱਚ ਦਰਜੀ ਨੇ ਵੇਖਿਆ ਕਿ ਇਹ ਕੱਪੜਾ ਬੜਾ ਸੁੰਦਰ ਹੈ, ਪਰ ਉਸਨੇ ਕੋਈ ਚੰਗਾ ਰੋਲ ਨਾ ਨਿਭਾਇਆ। ਉਸਨੇ ਹੱਥ ਦੇ ਵਿੱਚ ਕੈਂਚੀ ਲੈ ਕਰਕੇ ਇਸ ਕੱਪੜੇ ਦੇ ਟੁਕੜੇ ਟੁਕੜੇ ਕਰ ਦਿੱਤੇ ਨੇ। ਹੁਣ ਵੇਖੋ, ਜਿਸ ਕੱਪੜੇ ਦੀ ਬੜੀ ਭਾਰੀ ਕੀਮਤ ਸੀ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਇਹ ਫਟਿਆ ਹੋਇਆ ਕੱਪੜਾ, ਇਹ ਟੁਕੜੇ ਟੁਕੜੇ ਹੋਇਆ ਕੱਪੜਾ, ਇਹਦਾ ਕੋਈ ਮੁੱਲ ਨਾ ਰਹਿ ਗਿਆ। ਫਿਰ ਕਤਰਨ ਕਤਰੈ ਕਤਰਨੀ ਹੋਏ ਦਮੂਹੀ ਚੜ੍ਹਦੀ ਸਣ। ਦਰਜੀ ਨੇ ਹੱਥ ਵਿੱਚ ਕੈਂਚੀ ਲੈ ਕਰਕੇ ਇਸ ਕੱਪੜੇ ਨੂੰ ਲੀਰੋ ਲੀਰ ਕਰ ਦਿੱਤਾ ਹੈ, ਪਾੜ ਦਿੱਤਾ ਹੈ, ਤੇ ਗੁਰੂ ਪਿਆਰੀ ਸਾਧ ਸੰਗਤ ਆਖਿਰਕਾਰ ਸੂਈ ਨੇ ਬੜਾ ਚੰਗਾ ਰੋਲ ਨਿਭਾਇਆ। ਔਰ ਭਾਈ ਸਾਹਿਬ ਫਰਮਾਉਂਦੇ ਨੇ, ਸੂਈ ਸੀਵੈ ਮੇਲ ਕੈ ਵਿਛੜਿਆ ਕਰ ਮੇਲ ਮਿਲਾਣਾ। ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਕਥਨ ਕੀ ਕਰ ਰਹੇ ਨੇ। ਦਰਅਸਲ ਭਾਈ ਗੁਰਦਾਸ ਦੇ ਕਹਿਣ ਦਾ ਭਾਵ ਹੈ ਕਿ ਇਸ ਸੰਸਾਰ ਦਾ ਮਾਲਕ ਸੰਸਾਰ ਰੂਪੀ ਕੱਪੜੇ ਨੂੰ ਬਣਾਉਣ ਵਾਲਾ ਨਿਰੰਕਾਰ ਆਪ ਹੈ। ਉਸਨੇ ਵਸਤਰ ਬੜਾ ਸੁੰਦਰ ਬਣਾਇਆ ਹੈ, ਔਰ ਭਗਤਾਂ ਦੀ ਬਾਣੀ ਵਿਚ ਜ਼ਿਕਰ ਕੀਤਾ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ ਤਾਣੇ ਪੇਟੀ ਦੀ ਨਹੀਂ ਇਹ ਸਾਰਾ ਸੰਸਾਰ ਹੈ ਪਰ ਮਨੁੱਖ ਰੂਪੀ ਦਰਜੀ ਨੇ ਆਪਣੇ ਹੱਥ ਦੇ ਵਿਚ ਬੁੱਧੀ ਰੂਪੀ ਕੈਂਚੀ ਲੈ ਕਰਕੇ ਇਸ ਤਾਣੇ ਪੇਟੇ ਦੀ ਨਿਆਈ ਜੋ ਸੰਸਾਰ ਰੂਪੀ ਬਸਤਰ ਹੈ ਗੁਰੂ ਪਿਆਰੀ ਸਾਧ ਸੰਗਤ ਇਸ ਦੇ ਟੁਕੜੇ ਟੁਕੜੇ ਕਰ ਦਿੱਤੇ ਖੱਤਰੀ ਹੈ ਬ੍ਰਾਹਮਣ ਹੈ ਸ਼ੂਦਰ ਹੈ ਵੈਸ਼ ਹੈ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਵੇਖਿਆ ਸੰਸਾਰ ਦੇ ਵਿਚ ਬੜਾ ਵੱਡਾ ਪਾੜ ਪੈ ਚੁੱਕਾ ਹੈ ਇਕ ਨੂੰ ਹਿੰਦੂ ਕਹਿੰਦੇ ਨੇ ਦੂਸਰੇ ਨੂੰ ਮੁਸਲਮਾਨ ਕਹਿੰਦੇ ਹਨ ਦੋਨਾਂ ਦਾ ਆਪਸ ਵਿਚ ਬੜਾ ਭਾਰੀ ਵਿਰੋਧ ਹੈ ਹਰੇਕ ਕੋਈ ਦਾਅਵਾ ਕਰਦਾ ਆ ਕੇਵਲ ਨਿਰੰਕਾਰ ਨੂੰ ਮੈਂ ਹੀ ਪ੍ਰਾਪਤ ਕਰ ਸਕਦਾ ਆ ਕੇਵਲ ਖੁਦਾ ਦੀ ਪ੍ਰਾਪਤੀ ਮੈਂ ਹੀ ਕਰ ਸਕਦਾ ਆ ਮੇਰਾ ਹੀ ਧਰਮ ਸ੍ਰੇਸ਼ਟ ਹੈ ਔਰ ਇਥੋਂ ਤੱਕ ਜਿਸ ਵੇਲੇ ਭਗਤਾਂ ਨੇ ਇਨ੍ਹਾਂ ਦਾ ਆਪਸੀ ਵਿਵਾਦ ਵੇਖਿਆ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ ਤੇ ਗਿਆਨੀ ਸਿਆਣਾ ਕਹਿਣ ਦਾ ਭਾਵ ਕੀ ਹੈ ਹਿੰਦੂ ਜਿਹੜਾ ਆ ਦਿਓਰੇ ਦੇ ਵਿਚ ਮੰਦਰ ਦੇ ਵਿਚ ਔਰ ਮੂਰਤੀ ਦੇ ਵਿਚ ਰੱਬ ਕਲਪੀ ਬੈਠਾ ਆ ਪਰ ਮੁਸਲਮਾਨ ਰੱਬ ਨੂੰ ਇਕ ਦੇਸ਼ੀ ਕਲਪਤ ਕਰਦਾ ਆ ਔਰ ਉਹ ਕਹਿੰਦਾ ਜਿਹੜਾ ਰੱਬ ਆ ਖੁਦਾ ਆ ਉਹ ਕਾਬੇ ਦੇ ਵਿਚ ਮੌਜੂਦ ਹੈ ਪਰ ਭਗਤ ਨਾਮਦੇਵ ਜੀ ਨੇ ਕਥਨ ਕੀਤਾ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਪਰ ਜਿਹੜਾ ਗਿਆਨਵਾਨ ਉਹਦਾ ਸਤਿਕਾਰ ਕਰਦੇ ਆ ਜੋ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਤੱਕਦਾ ਹੈ ਇਸੇ ਕਰਕੇ ਆਖਿਆ ਗਿਆਨਵਾਨ ਇਨ੍ਹਾਂ ਦੋਵਾਂ ਦੇ ਨਾਲੋਂ ਸਿਆਣਾ ਹੈ ਇਸ ਤਰੀਕੇ ਨਾਲ ਗੁਰੂ ਪਿਆਰੀ ਸਾਧ ਸੰਗਤ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਆਪਸ ਵਿਚ ਵਿਰੋਧ ਸੀ ਹਿੰਦੂਆਂ ਦੀ ਪਿਆਰੀ ਭਾਸ਼ਾ ਜਿਹੜੀ ਉਹ ਸੰਸਕ੍ਰਿਤ ਹੈ ਮੁਸਲਮਾਨਾਂ ਦੀ ਸਤਿਕਾਰਯੋਗ ਭਾਸ਼ਾ ਫਾਰਸੀ ਹੈ ਮੁਸਲਮਾਨਾਂ ਵੱਲੋਂ ਸੰਸਕ੍ਰਿਤ ਨੂੰ ਕਾਫਰਾਂ ਦੀ ਭਾਸ਼ਾ ਆਖਿਆ ਗਿਆ ਪਰ ਹਿੰਦੂਆਂ ਵੱਲੋਂ ਮੁਸਲਮਾਨਾਂ ਦੀ ਜਿਹੜੀ ਫਾਰਸੀ ਭਾਸ਼ਾ ਸੀ ਇਹਨੂੰ ਮਲੇਸ਼ ਭਾਸ਼ਾ ਆਖਿਆ ਗਿਆ ਇਸ ਦਾ ਆਪਸ ਵਿਚ ਬੜਾ ਭਾਰੀ ਵਿਰੋਧ ਹੋਇਆ ਔਰ ਇਥੋਂ ਤੱਕ ਜਿਸ ਵੇਲੇ ਕਿਸੇ ਹਿੰਦੂ ਰਾਜੇ ਦਾ ਰਾਜ ਹੁੰਦਾ ਸੀ ਉਹ ਚਾਹੁੰਦਾ ਸੀ ਕਿ ਜਿੰਨੇ ਵੀ ਮੁਸਲਮਾਨ ਹਨ ਖੁਦਾ ਖੁਦਾ ਕਹਿਣ ਵਾਲੇ ਸਾਰਿਆਂ ਨੂੰ ਮੈਂ ਕੋਸ਼ਿਸ਼ ਕਰਕੇ ਹਿੰਦੂ ਬਣਾ ਲਵਾਂ ਔਰ ਖੁਦਾ ਕਹਿਣਾ ਬੰਦ ਕਰ ਦੇਣ ਪਰ ਜੇ ਕਿਸੇ ਮੁਸਲਮਾਨ ਦਾ ਰਾਜ ਆਇਆ ਔਰ ਉਨ੍ਹਾਂ ਵੀ ਆਪਣੀ ਤਾਕਤ ਦੀ ਵਰਤੋਂ ਕਰਕੇ ਯਤਨ ਇਹੋ ਕੀਤਾ ਕਿ ਜੋ ਮਨੁੱਖ ਰਾਮ ਰਾਮ ਕਹਿ ਰਿਹਾ ਉਹ ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇਵੇ ਇਸ ਗੱਲ ਦਾ ਪ੍ਰਮਾਣ ਗੁਰਬਾਣੀ ਵਿਚੋਂ ਬੜਾ ਸਪਸ਼ਟ ਪ੍ਰਾਪਤ ਹੋ ਰਿਹਾ ਸਲੇਮ ਸ਼ਾਹ ਦਿੱਲੀ ਦੇ ਤਖ਼ਤ ਦਾ ਮਾਲਕ ਨਾਮਦੇਵ ਜੀ ਨੂੰ ਕਹਿੰਦਾ ਖੁਦਾ ਕਹੇ ਹੁਣ ਭਗਤ ਨਾਮਦੇਵ ਜੀ ਖੁਦਾ ਨੂੰ ਹੋਰ ਨਹੀਂ ਸਮਝਦੇ ਪਤਾ ਆ ਖੁਦਾ ਦਾ ਅਰਥ ਹੈ ਖੁਦ ਆਇਆ ਪਰਮੇਸ਼ਰ ਪਰ ਜੋ ਭਗਤ ਹੈ ਉਹ ਸਿਵਾਏ ਰੱਬ ਤੋਂ ਨਾ ਕਿਸੇ ਦਾ ਡਰ ਮੰਨੇਗਾ ਨਾ ਕਿਸੇ ਦੇ ਲਾਲਚ ਵਿਚ ਆਵੇਗਾ ਔਰ ਨਾ ਕਿਸੇ ਦਾ ਡਰ ਮੰਨੇਗਾ ਨਾ ਕਿਸੇ ਨੂੰ ਡਰ ਦੇਵੇਗਾ ਭੈ ਕਾਹੂ ਕਹੋ ਦੇਤ ਨੇ ਨਹਿ ਭੈ ਮਾਨ ਧਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਦਿਖਾਣ ਗੁਰੂ ਪਿਆਰਿਓ ਜੇ ਹੁਣ ਭਗਤ ਨਾਮਦੇਵ ਜੀ ਬਾਦਸ਼ਾਹ ਦੇ ਦਬਾਅ ਥੱਲੇ ਆ ਕੇ ਖੁਦਾ ਕਹਿੰਦੇ ਨੇ ਇਹਦਾ ਅਰਥ ਇਹ ਨਿਕਲਦਾ ਆ ਭਗਤ ਨਾਮਦੇਵ ਨੂੰ ਰੱਬ ਦੇ ਨਾਲੋਂ ਬਾਦਸ਼ਾਹ ਦਾ ਜ਼ਿਆਦਾ ਡਰ ਹੈ ਇੱਥੇ ਹੁਣ ਗੱਲ ਆ ਗਈ ਹੈ ਅਸੂਲ ਦੀ ਭਗਤ ਨਾਮਦੇਵ ਜੀ ਨੇ ਉੱਥੇ ਆਖਿਆ ਮੈਂ ਇਹ ਗੱਲ ਨਹੀਂ ਕਵਾਂਗਾ ਤੇ ਉਸ ਵੇਲੇ ਭਗਤ ਨਾਮਦੇਵ ਨੂੰ ਬੰਨ ਕੇ ਹਾਥੀ ਅੱਗੇ ਸੁੱਟਿਆ ਗਿਆ ਮਮਤਾ ਦੀ ਮਾਰੀ ਮਾਂ ਭਾਵੇਂ ਬੜੀਆਂ ਭਾਰੀਆਂ ਪੁਕਾਰਾਂ ਕਰਦੀ ਹੈ ਕਿ ਨਾਮਦੇਵ ਕੀ ਵਿਗੜ ਜਾਂਦਾ ਹੈ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਕਹਿਣਾ ਸ਼ੁਰੂ ਕਰਦੇ ਉਸ ਵੇਲੇ ਫਿਰ ਨਾਮਦੇਵ ਜੀ ਬਚਨ ਕਰਦੇ ਹਨ ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹਿ ਗੁਰਬਾਣੀ ਅੰਦਰ ਜ਼ਿਕਰ ਆਇਆ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੇ ਖੁਦਾਏ ਕਹਿੰਦੀ ਰਾਮ ਨੂੰ ਛੱਡ ਕਰਕੇ ਖੁਦਾ ਕਿਉਂ ਨੀ ਕਹਿਣ ਲੱਗ ਪੈਂਦਾ ਖੁਦਾ ਦਾ ਕਿਉਂ ਨੀ ਤੂੰ ਭਜਨ ਕਰਦਾ ਤੇ ਨਾਮਦੇਵ ਜੀ ਉਸ ਵੇਲੇ ਬਚਨ ਕਰਦੇ ਨੇ ਕਿ ਨਾ ਮੈਂ ਤੇਰਾ ਪੁੱਤਰ ਆ ਨਾ ਤੂੰ ਮੇਰੀ ਮਾਂ ਹੈ ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੋ ਹਰ ਗੁਣ ਗਾਏ ਭਾਈ ਸਾਹਿਬ ਜੀ ਕਥਨ ਕਰਦੇ ਹਨ ਕਿ ਸੂਈ ਦਾ ਕੰਮ ਹੈ ਮਿਲਣਾ ਕੇਵਲ ਮਿਲਣਾ ਹੀ ਨਹੀਂ ਮਿਲ ਕੇ ਸਿਉ ਦੇਣਾ ਹੈ ਅਤੇ ਐਸਾ ਮੇਲ ਕਰਨਾ ਆ, ਪ੍ਰਤੀਤ ਹੋਵੇ ਕਿ ਮਾਨੋ ਕਦੀ ਵਿਛੜੇ ਨਹੀਂ ਸਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਮੱਤ ਨੇ ਮਿਲਣ ਦਾ ਕੰਮ ਕੀਤਾ, ਇਹੋ ਕਾਰਨ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹਿੰਦੂ ਵੀ ਝੁਕਿਆ, ਮੁਸਲਮਾਨ ਵੀ ਝੁਕਿਆ ਹੈ, ਪ੍ਰਮਾਣ ਹੈ। ਹਿੰਦੂ ਮੁਸਲਮਾਨ ਨਵਾਇਆ, ਦਰਅਸਲ ਮਹਾਂਪੁਰਖ ਆਉਂਦੇ ਸੰਸਾਰ ਵਿੱਚ ਜੋੜਨ ਵਾਸਤੇ ਹਨ। ਸੱਚ ਜਾਣਿਓ, ਜੋੜਨਾ ਜ਼ਿੰਦਗੀ ਹੈ, ਟੁੱਟਣਾ ਮੌਤ ਹੈ। ਪੰਜ ਤੱਤ ਜੁੜੇ ਸਰੀਰ ਬਣ ਗਿਆ, ਪੰਜ ਤੱਤ ਵੱਖਰੇ ਵੱਖਰੇ ਹੋ ਗਏ ਸਰੀਰ ਟੁੱਟ ਜਾਂਦਾ ਹੈ। ਔਰ ਜੋੜਨਾ ਬੜਾ ਭਾਰੀ ਪੁੰਨ ਹੈ, ਤੋੜਨਾ ਬੜਾ ਭਾਰੀ ਪਾਪ ਹੈ। ਜਿਸ ਵੇਲੇ ਆਪਾਂ ਗੁਰੂ ਘਰ ਦਰਸ਼ਨ ਦਾਰੇ ਕਰਨ ਜਾਈਏ, ਜਿੱਥੇ ਜੋੜੇ ਜਮ੍ਹਾਂ ਕਰਾਈਦੇ ਨੇ, ਲਿਖਿਆ ਹੁੰਦਾ ਹੈ ਜੋੜੇ ਘਰ, ਭਾਵ ਅਰਥ ਇਹ ਹੈ ਇੱਥੇ ਜੋੜੇ ਜਮ੍ਹਾਂ ਕਰਾਓ ਔਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਇਹ ਜੋੜਨ ਵਾਲਾ ਘਰ ਹੈ ਔਰ ਜੋੜਨ ਵਾਲੇ ਘਰ ਨੂੰ ਸਭ ਤੋਂ ਵੱਧ ਸਤਿਕਾਰ ਯੋਗ ਸਮਝਿਆ ਜਾਂਦਾ। ਔਰ ਸੱਚ ਜਾਣਿਓ, ਨਿਰੰਕਾਰ ਅਕਾਲ ਪੁਰਖ ਨੇ ਜੋੜਨ ਵਾਲੇ ਮਨੁੱਖ ਨਾਲ ਪ੍ਰੇਮ ਕੀਤਾ ਹੈ। ਮੌਲਾਨਾ ਰੂਮ ਨੇ ਇੱਕ ਬੜੀ ਪਿਆਰੀ ਕਥਾ ਲਿਖੀ ਹੈ, ਕੋਈ ਅਜਾਲੀ ਮਸੀਤ ਦੇ ਅੱਗੋਂ ਦੀ ਲੰਘ ਕੇ ਤੁਰਿਆ ਜਾਵੇ ਤੇ ਤੁਰੇ ਜਾਂਦੇ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਰੱਬ ਜਿਹੜਾ ਹੈ ਉਹ ਲਾ ਸ਼ਰੀਕ ਔਰ ਲਾ ਮਕਾਂ ਹੈ। ਇਹਨੇ ਮਨ ਚ ਸੋਚਿਆ ਰੱਬ ਆਪਣੇ ਵਰਗਿਆਂ ਨਾਲ ਪਿਆਰ ਕਰਦਾ ਹੈ। ਅੱਗੇ ਵੀ ਕਈ ਵਾਰ ਸੁਣਿਆ ਸੀ ਰੱਬ ਨਾਲ ਮਿਲਣ ਵਾਸਤੇ ਰੱਬ ਵਰਗੇ ਬਣਨਾ ਪੈਂਦਾ। ਕਬੀਰ ਸਾਹਿਬ ਨੇ ਕਥਨ ਕੀਤਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋਚਿਆ ਮੈਂ ਗਰੀਬ ਹਾਂ, ਮੇਰਾ ਵੀ ਕੋਈ ਮਕਾਨ ਨਹੀਂ ਔਰ ਮੇਰਾ ਸ਼ਰੀਕ ਕੋਈ ਨਹੀਂ, ਕਿਉਂਕਿ ਮੈਂ ਗਰੀਬ ਹਾਂ, ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਮਕਾਨ ਮੇਰਾ ਆਪਣਾ ਕੋਈ ਨਹੀਂ, ਇਸ ਕਰਕੇ ਮੈਂ ਰੱਬ ਨਾਲ ਮਿਲਦਾ ਜੁਲਦਾ ਹਾਂ। ਜੰਗਲ ਵਿੱਚ ਬੈਠ ਗਿਆ, ਭੇਡਾਂ ਦਾ ਦੁੱਧ ਚੋਇਆ ਔਰ ਅੱਖਾਂ ਬੰਦ ਕਰਕੇ ਚੌਕੜਾ ਮਾਰ ਕਰਕੇ ਦੁੱਧ ਅੱਗੇ ਰੱਖ ਕਰਕੇ ਭੇਡਾਂ ਦਾ ਜਿਹੜਾ ਚੋਇਆ ਸੀ, ਖੁਦਾ ਨੂੰ ਆਵਾਜ਼ਾਂ ਮਾਰਨ ਲੱਗ ਪਿਆ, ਆ ਜਾ ਖੁਦਾ, ਆਪਾਂ ਦੋਵੇਂ ਜਾਣੇ ਅੱਜ ਬੈਠ ਕਰਕੇ ਦੁੱਧ ਪੀਏ। ਮੈਨੂੰ ਇਸ ਗੱਲ ਦਾ ਗਿਆਨ ਨਹੀਂ ਵੀ ਤੇਰੇ ਕੋਲ ਭੇਡਾਂ ਹਨ ਜਾਂ ਨਹੀਂ, ਕਿਉਂਕਿ ਮੁੱਲਾ ਨੇ ਮਸੀਤ ਵਿੱਚ ਕਥਾ ਕਰਦਿਆਂ ਹੋਇਆਂ ਐਸਾ ਕੋਈ ਜ਼ਿਕਰ ਨਹੀਂ ਕੀਤਾ ਹੈ। ਇਸ ਕਰਕੇ ਆ ਜਾ ਤੂੰ, ਆਪਾਂ ਦੋਵੇਂ ਇਕੱਠੇ ਬੈਠ ਕੇ ਦੁੱਧ ਪੀਵਾਂਗੇ ਔਰ ਜੇ ਕਿਤੇ ਮੇਰੇ ਨਾਲ ਤੁਰਿਆ ਫਿਰਦਿਆ ਤੇਰਾ ਜੋੜਾ ਟੁੱਟ ਜਾਏਗਾ, ਜੋੜਾ ਵੀ ਸਿਉਂ ਦਿਆ ਕਰਾਂਗਾ, ਜੇ ਕਿਤੇ ਤੇਰਾ ਚੋਲਾ ਪਾੜ ਜਾਇਆ ਕਰੇਗਾ, ਆ ਜਾ ਮੈਂ ਉਹਨੂੰ ਵੀ ਪੁੱਠੇ ਸਿੱਧੇ ਤੋਪੇ ਲਾ ਦਿਆ ਕਰਾਂਗਾ, ਟਾਂਕੇ ਲਾ ਦਿਆ ਕਰਾਂਗਾ ਔਰ ਇੱਥੇ ਹੀ ਬਸ ਨਹੀਂ। ਜਿਸ ਵੇਲੇ ਇਹਨੇ ਇਹ ਗੱਲ ਆਖੀ ਨਾ, ਹੇ ਖੁਦਾ, ਤੁਰਦਿਆਂ ਫਿਰਦਿਆਂ ਥਕਾਵਟ ਦੇ ਨਾਲ ਜੇ ਕਿਤੇ ਤੈਨੂੰ ਬੁਖਾਰ ਹੋ ਗਿਆ ਤੇ ਮੈਂ ਉਸ ਵੇਲੇ ਦਵਾਈ ਵੀ ਦੇ ਦਿਆ ਕਰਾਂਗਾ। ਕੁਝ ਦੇਸੀ ਜੜੀਆਂ ਬੂਟੀਆਂ ਦਾ ਗਿਆਨ ਕਿਸੇ ਹਕੀਮ ਤੋਂ ਮੈਂ ਪ੍ਰਾਪਤ ਕੀਤਾ ਹੈ। ਇੱਕ ਫਕੀਰ ਸਾਹਮਣੇ ਖਲੋਤਾ ਆਇਆ, ਇਸ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ, ਉਸਦੇ ਚਿਹਰੇ ਦਾ ਰੰਗ ਲਾਲ ਹੁੰਦਾ ਜਾਂਦਾ, ਗੁੱਸੇ ਵਿਚ ਬੁੱਲ ਫਰਕੇ ਹਨ ਫਕੀਰ ਦੇ ਔਰ ਇਸ ਫਕੀਰ ਨੇ ਅਜਾਲੀ ਦੇ ਮੂੰਹ ਤੇ ਥੱਪੜ ਜੜ ਦਿੱਤਾ ਹੈ। ਫਕੀਰ ਕੌਣ ਹੈ? ਮੂਸਾ ਪੈਗੰਬਰ। ਔਰ ਨਾਲ ਹੀ ਇਸ ਮੂਸੇ ਪੈਗੰਬਰ ਨੇ ਬਚਨ ਕੀਤਾ ਇਸ ਅਜਾਲੀ ਨੂੰ, ਕਹਿੰਦਾ ਤੂੰ ਖੁਦਾ ਨੂੰ ਭੁੱਖਾ ਨੰਗਾ ਤੇ ਬਿਮਾਰ ਕਲਪਤ ਕਰ ਰਿਹਾ। ਜਦੋਂ ਇੰਨੀ ਗੱਲ ਆਖੀ ਹੈ, ਅਜਾਲੀ ਦਾ ਉਸ ਵੇਲੇ ਮਨ ਟੁੱਟ ਗਿਆ। ਉਸੇ ਵੇਲੇ ਮੂਸੇ ਪੈਗੰਬਰ ਦੇ ਪੈਰਾਂ ਨੂੰ ਹੱਥ ਲਾਇਆ, ਕਹਿਣ ਲੱਗਾ ਜੀ ਗਲਤੀ ਹੋ ਗਈ ਆ। ਮੂਸਾ ਥੱਪੜ ਮਾਰ ਕੇ ਕੋਹਤੂਰ ਪਹਾੜ ਤੇ ਚਲਾ ਗਿਆ। ਅੱਜ ਸਿਮਰਨ ਦੇ ਵਿੱਚ ਮੂਸੇ ਪੈਗੰਬਰ ਦੀ ਜਿਸ ਵੇਲੇ ਬਿਰਤੀ ਨਹੀਂ ਨਾ ਟਿਕਦੀ, ਦੁਬਾਰਾ ਦੁਬਾਰਾ ਯਤਨ ਕਰਨ ਤੇ ਵੀ ਬਿਰਤੀ ਨਾ ਟਿਕੀ, ਬੇਨਤੀ ਕੀਤੀ, ਹੇ ਖੁਦਾ ਅੱਜ ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਆ ਜਿਸ ਕਰਕੇ ਭਜਨ ਸਿਮਰਨ ਦੇ ਵਿੱਚ ਅੱਜ ਮੇਰੀ ਸੁਰਤ ਨਹੀਂ ਟਿਕਦੀ। ਤੇ ਗੁਰੂ ਪਿਆਰੀ ਸਾਧ ਸੰਗਤ, ਉਸ ਵੇਲੇ ਖੁਦਾ ਦੇ ਵੱਲੋਂ ਬਚਨ ਹੋਇਆ ਕਿ ਤੈਨੂੰ ਸੰਸਾਰ ਦੇ ਵਿੱਚ ਜੋੜਨ ਵਾਸਤੇ ਭੇਜਿਆ ਸੀ, ਤੋੜਨ ਵਾਸਤੇ ਥੋੜਾ ਭੇਜਿਆ ਸੀ। ਉਹ ਅਜਾਲੀ ਜਿਹੜਾ ਪ੍ਰੇਮ ਰੰਗ ਦੇ ਵਿੱਚ ਜੁੜਿਆ ਪਿਆ ਸੀ, ਉਹਨੂੰ ਤੋੜ ਕਰਕੇ ਤੂੰ ਮਹਾਨ ਬੱਜਰ ਪਾਪ ਕੀਤਾ ਆ। ਇਹਨੇ ਬੇਨਤੀ ਕੀਤੀ ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਖੁਦਾ ਕਹਿਣ ਲੱਗਾ ਬਖਸ਼ਿਆ ਤੂੰ ਜਾ ਸਕਦਾ ਆ, ਪਰ ਜੇ ਉਸ ਅਜਾਲੀ ਦੇ ਚਰਨਾਂ ਨੂੰ ਹੱਥ ਲਾ ਕਰਕੇ ਮੁਆਫ਼ੀ ਮੰਗੇ ਔਰ ਉਹਨੂੰ ਪ੍ਰੇਮ ਨਾਲ ਉਪਦੇਸ਼ ਦੇ ਕੇ ਨਾਮ ਸਿਮਰਨ ਕਰ, ਜਿਸ ਕਰਕੇ ਵਾਹਿਗੁਰੂ ਦੀ ਖੁਦਾ ਦੀ ਪ੍ਰਾਪਤੀ ਹੁੰਦੀ ਹੈ। ਮੂਸੇ ਪੈਗੰਬਰ ਨੇ ਆ ਕਰਕੇ ਅਜਾਲੀ ਦੇ ਪੈਰਾਂ ਤੇ ਮੱਥਾ ਟੇਕਿਆ ਔਰ ਮੁਆਫ਼ੀ ਮੰਗੀ, ਫਿਰ ਕਿਤੇ ਮਨ ਨੂੰ ਸ਼ਾਂਤੀ ਹੋਈ ਹੈ। ਕਹਿਣ ਦਾ ਭਾਵ ਕੀ ਆ ਕਿ ਸੰਸਾਰ ਦੇ ਵਿੱਚ ਜੋ ਮਹਾਂਪੁਰਖ ਜੋੜਨ ਵਾਸਤੇ ਆਉਂਦਾ ਆ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਉਹਦਾ ਸਤਿਕਾਰ ਕੀਤਾ ਹੈ। ਇਹੋ ਕਾਰਨ ਹੈ ਜਿਹੜੇ ਮਹਾਂਪੁਰਖ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਹਨ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨ ਕੋਏ। ਜੋੜਨ ਦਾ ਕੰਮ ਕਰਦੇ ਨੇ, ਉਨ੍ਹਾਂ ਦੀ ਉਪਮਾ ਹਜ਼ੂਰ ਨੇ ਕੀਤੀ ਹੈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸੰਸਾਰ ਦੀ ਹਾਲਤ ਵੇਖੀ। ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਚਾਰ ਵਰਨ ਚਾਰ ਮਜ਼ਹਬ ਹਾਂ, ਜਗ ਵਿਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੰਚੋ ਤਾਨ ਕਰੇਣ ਤਿਹਾਣੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਨੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਏ ਦੇ, ਇਕ ਨਾਮ ਦੋਇ ਰਾਲ ਬਾਣੇ, ਬੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸੈਤਾਣੇ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋ ਨਾ ਮਿਟੇ ਆਵਣ ਜਾਣੇ। ਐਸੀ ਹਾਲਤ ਹਜੂਰ ਨੇ ਜਿਸ ਵੇਲੇ ਤੱਕੀ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ, ਗਰੀਬ ਨਵਾਜ ਨੇ ਫਿਰ ਉਸ ਵੇਲੇ ਕਮਰ ਕੱਸਾ ਕੀਤਾ ਹੈ। ਚੜਿਆ ਸੋਧਨ ਧਰਤ ਲਕਾਈ, ਇਹ ਪਾੜ ਮੇਟਣ ਵਾਸਤੇ ਹਜੂਰ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲਿਆ ਜੋ ਮੁਸਲਮਾਨ ਹਨ, ਭਾਈ ਬਾਲਾ ਜੀ ਨੂੰ ਲਿਆ ਜਿਸ ਨੂੰ ਲੋਕ ਹਿੰਦੂ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗਰੀਬ ਨਵਾਜ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪਿਰਥਮੀ ਸੱਚਾ ਢੋਆ। ਤੇ ਹਜੂਰ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਨੇ, ਉਥੇ ਹੀ ਹਜੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਮੰਤਰ ਵਾਹਿਗੁਰੂ ਆਖਿਆ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਔਰ ਵਾਹਿਗੁਰੂ ਗੁਰਮੰਤਰ ਦਾ ਜਿਹੜਾ ਜ਼ਿਕਰ ਹੈ, ਸਵਈਆਂ ਦੇ ਵਿੱਚ ਵੀ ਆਇਆ ਹੈ, ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। ਔਰ ਪਿਆਰੇ, ਜਿਸ ਵੇਲੇ ਵਾਹਿਗੁਰੂ ਗੁਰਮੰਤਰ ਦੇ ਅਰਥ ਕਰੀਏ ਨਾ, ਵਾਹੇ ਅੱਖਰ ਜਿਹੜਾ ਆ ਇਹ ਫਾਰਸੀ ਦਾ ਆ, ਔਰ ਗੁਰੂ ਅੱਖਰ ਜਿਹੜਾ ਇਹ ਸੰਸਕ੍ਰਿਤ ਦਾ ਹੈ। ਵਾਹੇ ਨਾਮ ਹੈ ਆਚਰਜ ਦਾ, ਅਚਰਜ ਤੋਂ ਅਰਥ ਬਣ ਗਿਆ ਨਿਰੰਕਾਰ ਅਕਾਲ ਪੁਰਖ, ਕੇਵਲ ਉਹ ਹੀ ਅਚਰਜ ਸਰੂਪ ਹੈ। ਤੇ ਗੁਰੂ ਦਾ ਅਰਥ ਹੈ ਗੋ ਨੂੰ, ਜਿਸ ਵੇਲੇ ਅਰਥਾਂ ਦੇ ਵਿੱਚ ਲਿਆਂਦਾ ਨਾ ਸੰਸਕ੍ਰਿਤ ਵਿੱਚ, ਗੋ ਨਾਮ ਹੈ ਅਗਿਆਨ ਦਾ ਤੇ ਰੂ ਨਾਮ ਹੈ ਪ੍ਰਕਾਸ਼ ਦਾ। ਗੁਰੂ ਦਾ ਅਰਥ ਹੈ ਪ੍ਰਕਾਸ਼ ਦੁਆਰਾ, ਗਿਆਨ ਦੇ ਪ੍ਰਕਾਸ਼ ਦੁਆਰਾ ਜੋ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰੇ ਉਹਨੂੰ ਕਹਿੰਦੇ ਹਨ ਗੁਰੂ। ਤੇ ਸੱਚ ਜਾਣਿਓ, ਜਿਸ ਵੇਲੇ ਨਿਰੰਕਾਰ ਦਾ ਨਿਵਾਸ ਹੋਵੇ ਨਾ, ਉਸੇ ਵੇਲੇ ਹੀ ਅੰਦਰ ਗਿਆਨ ਦਾ ਪ੍ਰਕਾਸ਼ ਹੋ ਕਰਕੇ ਤੇ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਹੈ। ਇਸੇ ਕਰਕੇ ਹਜੂਰ ਨੇ ਗੁਰੂ ਸ਼ਬਦ ਜਿਹੜਾ ਉਹ ਵੀ ਨਿਰੰਕਾਰ ਦੇ ਪ੍ਰਥਾਏ ਵਰਤਿਆ। ਔਰ ਬਚਨ ਕੀਤੇ ਹਨ, ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਭਾਇਆ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉਸ ਵੇਲੇ ਹਰੀ ਨੂੰ ਨਿਰੰਕਾਰ ਨੂੰ ਗੁਰੂ ਆਖਿਆ। ਇਸ ਕਰਕੇ ਗੁਰੂ ਸੰਸਕ੍ਰਿਤ ਦਾ ਅੱਖਰ ਹੈ ਤੇ ਵਾਹੇ ਫਾਰਸੀ ਦਾ ਅੱਖਰ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਇਨ੍ਹਾਂ ਦੋਵਾਂ ਭਾਸ਼ਾਵਾਂ ਨੂੰ ਵਾਹਿਗੁਰੂ ਗੁਰਮੰਤਰ ਦੇ ਵਿੱਚ ਸਮਿਲਿਤ ਕਰਕੇ, ਇਕੱਠਿਆਂ ਕਰਕੇ ਇੱਥੇ ਫਿਰ ਇਸ ਵੱਡੇ ਪਾੜ ਦਾ, ਇਸ ਵੱਡੇ ਵਖਰੇਵੇਂ ਦਾ ਭੋਗ ਪਾ ਦਿੱਤਾ। ਇਹੋ ਕਾਰਨ ਹੈ ਧੰਨ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ ਗੁਰਸਿੱਖੀ ਧਾਰਨੀ ਹੋਵੇ, ਹਿੰਦੂ ਵੀ ਧਾਰਨ ਕਰ ਸਕਦਾ ਹੈ, ਮੁਸਲਮਾਨ ਵੀ ਇੱਥੇ ਗੁਰਸਿੱਖੀ ਨੂੰ ਧਾਰਨ ਕਰ ਸਕਦਾ ਹੈ। ਔਰ ਇਹੋ ਕਾਰਨ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਜਿਹੜਾ ਗੁਰਸਿੱਖ ਹੈ ਉਹ ਗੁਰਬਾਣੀ ਤੋਂ ਸੇਧ ਲੈਂਦਾ ਹੋਇਆ ਉਹ ਕਦੀ ਵਾਸਤੇ ਇਹ ਨਹੀਂ ਗੱਲ ਕਹਿੰਦਾ ਕਿ ਹਿੰਦੂ ਕਾਫਰ ਨੇ, ਮੁਸਲਮਾਨ ਮਲੇਸ਼ ਨੇ। ਔਰ ਸੱਚ ਜਾਣਿਓ, ਬੰਦੇ ਨਾਲ ਕਦੀ ਵਾਸਤੇ ਨਫ਼ਰਤ ਨਹੀਂ, ਬਦੀ ਨਾਲ ਹਮੇਸ਼ਾ ਨਫ਼ਰਤ ਕੀਤੀ ਜਾਂਦੀ ਹੈ। ਬਸ ਗੁਰਸਿੱਖੀ ਦਾ ਜਾਣਨਾ ਇਹ ਹੈ ਗੁਰੂ ਪਿਆਰੀ ਸਾਧ ਸੰਗਤ, ਕਿ ਬੰਦੇ ਨਾਲ ਨਫ਼ਰਤ ਨਹੀਂ ਔਰ ਬਦੀ ਨਾਲ ਨਫ਼ਰਤ ਕੀਤੀ ਜਾਂਦੀ ਹੈ। ਔਰ ਸਭੇ ਸਾਂਝੀ ਵਾਰਸ ਦਾਇਨ ਤੂੰ ਕਿਸੇ ਨਾ ਦਿੱਸੈ ਬਾਰਾ ਜੀਓ। ਇਹ ਹੈ ਗੁਰਸਿੱਖੀ ਦਾ ਜਾਣਨਾ। ਗੁਰਸਿੱਖੀ ਨੂੰ ਮਾਣਿਆ ਕਿਵੇਂ ਜਾਵੇਗਾ, ਅੱਗੇ ਸੁਣੋ।
ਹੁਣ ਜਾਣਨ ਦੇ ਨਾਲ ਨਾਲ ਆਨੰਦ ਨੂੰ ਮੰਨਣਾ ਵੀ ਹੈ। ਜੇ ਨਾ ਮਾਣਿਆ ਤਾਂ ਹਾਲਤ ਐਂ ਹੈ ਜਿਵੇਂ ਕਿਸੇ ਬੱਚੇ ਦੇ ਅੰਗ ਪ੍ਰਤੰਗ ਤਾਂ ਪੂਰੇ ਹਨ ਪਰ ਜਿਵੇਂ ਵਿੱਚ ਜਾਨ ਨਹੀਂ, ਐਸੀ ਹਾਲਤ ਹੈ। ਮਨੁੱਖ, ਹੁਣ ਤੂੰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਔਰ ਸੰਗਤ ਕਰ, ਤੇ ਜਿਸ ਵੇਲੇ ਅਰਦਾਸ ਹੋਵੇਗੀ ਧਿਆਨ ਦੇ ਕੇ ਸੁਣੀ। ਅਰਦਾਸ ਦੇ ਵਿੱਚ ਜ਼ਿਕਰ ਆਵੇਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਤਾਂ ਨਾਲ ਹੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਉਪਦੇਸ਼ ਕਰਨਗੇ ਸੰਗਤ ਵਿੱਚ, ਅਗਾਂਹ ਕੂ ਤਰਾਂਗ ਪਿੱਛਾ ਸੇਰ ਨ ਮੁੱਢੜਾ, ਸਿੱਜ ਅਵੇਹਾ ਵਾਰ ਬਹੁਰ ਨ ਹੋਵੀ ਜਨਮੜਾ। ਹੁਣ ਆਪਣੇ ਤੋਂ ਧਰਮ ਦੇ ਮਾਮਲੇ ਵਿੱਚ ਜਿਹੜੇ ਅੱਗੇ ਨਿਕਲ ਗਏ ਨੇ ਉਹਨਾਂ ਦੀ ਰੀਸ ਕਰੀ। ਇੱਥੇ ਇੱਕ ਬੜਾ ਵਿਚਾਰਨਯੋਗ ਨੁਕਤਾ ਆ। ਦਰਅਸਲ ਜੇ ਅਸੀਂ ਮਨ ਦੀ ਸ਼ਾਂਤੀ ਚਾਹੁੰਦੇ ਹਾਂ, ਮਨ ਦਾ ਆਨੰਦ ਚਾਹੁੰਦੇ ਹਾਂ ਸੰਸਾਰਕ ਤੌਰ ਤੇ ਧਨ ਦੇ ਮਾਮਲੇ ਵਿੱਚ ਜਿਹੜੇ ਪਿੱਛੇ ਰਹਿ ਗਏ ਨੇ, ਸਾਡੇ ਤੋਂ ਗਰੀਬ ਨੇ, ਉਹਨਾਂ ਵੱਲ ਵੇਖਾਂਗੇ ਸਾਡੇ ਮਨ ਨੂੰ ਸੰਤੋਖ ਮਿਲੇਗਾ। ਪਰ ਜੇ ਆਤਮਕ ਸ਼ਾਂਤੀ ਦੀ ਜ਼ਰੂਰਤ ਹੈ, ਗੁਰਸਿੱਖੀ ਦੇ ਆਨੰਦ ਨੂੰ ਮੰਨਣਾ, ਫਿਰ ਧਰਮ ਦੇ ਮਾਮਲੇ ਵਿੱਚ ਜਿਹੜੇ ਅੱਗੇ ਨਿਕਲ ਗਏ ਨੇ ਉਹਨਾਂ ਵੱਲ ਵੇਖਾਂਗੇ ਤਾਂ ਗੁਰੂ ਪਿਆਰਿਓ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਹੁੰਦਾ ਇਸ ਦੇ ਬਿਲਕੁਲ ਐਨ ਉਲਟ ਹੈ। ਦੁਨੀਆਂ ਦੇ ਲੋਕ ਧਨ ਦੇ ਮਾਮਲੇ ਵਿੱਚ ਹਮੇਸ਼ਾ ਆਪਣੇ ਤੋਂ ਅੱਗੇ ਨਿਕਲ ਗਏ ਦੀ ਰੀਸ ਕਰਦੇ ਨੇ ਔਰ ਇਹੋ ਕਾਰਨ ਹੈ ਤ੍ਰਿਸ਼ਨਾ ਨਹੀਂ ਬੁੱਝਦੀ। ਜੇ ਕੋਈ ਹਜ਼ਾਰਪਤੀ ਹੈ ਉਹ ਲੱਖਪਤੀ ਵੱਲ ਵੇਖ ਕਰਕੇ ਰਾਤ ਦਿਨ ਇਸੇ ਕੰਮ ਦੇ ਵਿੱਚ ਭੱਜਾ ਫਿਰਦਾ, ਆਪਣੀ ਨੀਂਦ ਬਰਬਾਦ ਕਰ ਬੈਠਦਾ ਹੈ। ਹਜ਼ੂਰ ਨੇ ਫਰਮਾਨ ਕੀਤਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਔਰ ਧਰਮ ਦੇ ਮਾਮਲੇ ਦੇ ਵਿੱਚ ਕਈ ਧਰਮੀ ਵੀਰ ਵੀ ਜਿਨ੍ਹਾਂ ਨੇ ਗੁਰਸਿੱਖੀ ਨੂੰ ਧਾਰਨ ਕੀਤਾ ਆ, ਉਹ ਕੇਵਲ ਰੀਸ ਕਰਨਗੇ ਉਹਨਾਂ ਦੀ, ਲਓ ਜੀ ਫਲਾਣੇ ਨੇ ਅੰਮ੍ਰਿਤ ਛਕਿਆ ਸੀ ਉਹ ਸ਼ਰਾਬ ਪੀਂਦਾ ਪਿਆ ਆ, ਫਲਾਣਾ ਅੰਮ੍ਰਿਤ ਛਕ ਕੇ ਝੂਠ ਬੋਲਦਾ ਆ। ਪਰ ਜੇ ਕਿਤੇ ਤੂੰ ਖਿਆਲ ਕਰੇ ਨਾ, ਇਸ ਗੁਰਸਿੱਖੀ ਦੇ ਸਕੂਲ ਦੇ ਵਿੱਚ ਕੇਵਲ ਫੇਲ ਹੋਏ ਬੰਦਿਆਂ ਦੀ ਗਿਣਤੀ ਨਹੀਂ, ਇੱਥੇ ਪਾਸ ਹੋਇਆ ਬੰਦਿਆਂ ਦੀ ਵੀ ਗਿਣਤੀ ਹੈ। ਸਕੂਲ ਵਿੱਚ ਪੜ੍ਹਦੇ ਹਾਂ, ਜਿਹੜਾ ਵਿਦਿਆਰਥੀ ਆਪਣੇ ਤੋਂ ਅੱਗੇ ਨਿਕਲ ਗਿਆ ਦੀ ਰੀਸ ਕਰੇਗਾ, ਪਾਸ ਹੋਇਆ ਦੀ ਰੀਸ ਕਰੇਗਾ, ਉਹਨੂੰ ਕਾਮਯਾਬੀ ਮਿਲੇਗੀ। ਪਰ ਜਿਹੜਾ ਫੇਲ ਹੋਇਆ ਵੱਲੇ ਵੇਖਦਾ ਰਿਹਾ, ਉਹਦੇ ਹੱਥ ਕਿੱਥੋਂ ਕਾਮਯਾਬੀ ਲੱਗਣੀ ਹੈ? ਉਹ ਕਿੱਥੋਂ ਕੋਈ MBBS ਡਾਕਟਰ ਜਾਂ ਕੋਈ MD ਡਾਕਟਰ ਜਾਂ ਕੋਈ ਇੰਜੀਨੀਅਰ ਦੀ ਪਦਵੀ ਪ੍ਰਾਪਤ ਕਰ ਸਕਦਾ ਆ? ਬਿਲਕੁਲ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਪਿਆਰਿਓ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ, ਧਰਮ ਦੇ ਮਾਮਲੇ ਵਿੱਚ ਉਹਨਾਂ ਦੀ ਰੀਸ ਕਰ ਜਿਨ੍ਹਾਂ ਦਾ ਅਰਦਾਸ ਵਿੱਚ ਨਾਂ ਆਇਆ। ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਇਤਿਆਦਿਕ ਐਸੇ ਅਨੇਕਾਂ ਸੂਰਮੇ ਗੁਰਸਿੱਖੀ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਮਨ ਵਿੱਚ ਚਾਉ ਸੀ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕਰਕੇ ਤੈਨੂੰ ਇਹਨਾਂ ਜੋ ਗੁਰ ਧਰਮ ਦੇ ਮਾਮਲੇ ਦੇ ਵਿੱਚ ਸਿਖਰਾਂ ਤੇ ਪਹੁੰਚ ਚੁੱਕੇ ਗੁਰੂ ਕੇ ਸਿੱਖ ਨੇ ਉਹਨਾਂ ਵੱਲੇ ਵੇਖ ਕਰਕੇ ਤੇਰੇ ਮਨ ਵਿੱਚ ਵੀ ਗੁਰਸਿੱਖੀ ਧਾਰਨ ਦਾ ਚਾਅ ਪੈਦਾ ਹੋਵੇਗਾ। ਦੂਸਰੀ ਗੱਲ, ਗੁਰਸਿੱਖੀ ਦੀ ਅਹਿਮ ਨਿਸ਼ਾਨੀ ਔਰ ਸੱਚੇ ਪਾਤਸ਼ਾਹ ਜੀ ਨੇ ਜੋ ਮੋਹਰ ਬਖਸ਼ੀ ਹੈ ਗੁਰਸਿੱਖੀ ਦੀ ਮੋਹਰ, ਇਹ ਜਿਹੜੇ ਸਾਡੇ ਕੇਸ ਹਨ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ, 12 ਤੇ ਵਧੀਕ ਬਾਣੀ ਹੈ, ਉਸ ਵਿੱਚ ਜ਼ਿਕਰ ਆਉਂਦਾ ਹੈ ਸਾਬਤ ਸੂਰਤ ਦਸਤਾਰ ਸਿਰਾ। ਇਹਦਾ ਅਰਥ ਇਹ ਆ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਾਹੁੰਦੇ ਨੇ ਤੂੰ ਸਾਬਤ ਸੂਰਤ ਹੋਵੇਂ, ਤੇਰੇ ਸਿਰ ਤੇ ਦਸਤਾਰ ਹੋਵੇ। ਸਤਿਗੁਰੂ ਦੀ ਖੁਸ਼ੀ ਲੈਣ ਵਾਸਤੇ, ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਤੈਨੂੰ ਗੁਰੂ ਦੇ ਹੁਕਮ ਤੇ ਅਮਲ ਜ਼ਰੂਰ ਕਰਨਾ ਪਵੇਗਾ। ਹਜ਼ੂਰ ਨੇ ਫਰਮਾਨ ਕੀਤਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ। ਸੱਚ ਜਾਣਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕੇਸ ਰੱਖਣ ਦੀ ਆਗਿਆ ਕੋਈ ਵਿਸ਼ੇਸ਼ ਨਹੀਂ ਕੀਤੀ, ਜਦੋਂ ਕਿ ਸ਼ੁਰੂ ਤੋਂ ਲੈ ਕਰਕੇ ਰਿਸ਼ੀਆਂ ਮੁਨੀਆਂ ਨੇ ਔਰ ਸੰਤਾਂ ਭਗਤਾਂ ਨੇ ਆਪਣੇ ਕੇਸਾਂ ਨੂੰ ਕਦੀ ਵਾਸਤੇ ਕਤਲ ਨਹੀਂ ਕਰਾਇਆ ਹੈ ਔਰ ਕੇਸਾਂ ਦਾ ਅਦਬ ਸਤਿਕਾਰ ਕਾਇਮ ਰੱਖਿਆ। ਔਰ ਇਹੋ ਕਾਰਨ ਹੈ, ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਜ਼ਿਕਰ ਕੀਤਾ ਹੈ ਵੇਦ ਕਤੇਬ ਭੁਲਾਇਕ ਹੈ ਮੋਹ ਲਾਲਚ ਦੁਣੀ ਸ਼ੈਤਾਨੇ। ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਉਹਨਾਂ ਦੇ ਵੇਦਾਂ ਨੇ ਔਰ ਮੁਸਲਮਾਨਾਂ ਦੀ ਕਿਤਾਬਾਂ ਨੇ ਕਿਤੇ ਵੀ ਕੇਸ ਕਤਲ ਕਰਨ ਦੀ ਆਗਿਆ ਨਹੀਂ ਕੀਤੀ ਹੈ। ਸੱਚ ਜਾਣੀ ਜੇ ਤੂੰ ਆਪਣੇ ਕੇਸਦਾਰੇ ਨੂੰ ਕਤਲ ਕਰ ਦਿੱਤਾ ਨਾ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਫਿਰ ਤੈਨੂੰ ਕੀ ਪ੍ਰਵਾਨ ਕਰਨਾ ਆ, ਤੈਨੂੰ ਵੇਦ ਸ਼ਾਸਤਰ ਵੀ ਠੁਕਰਾ ਦੇਣਗੇ, ਉਹ ਵੀ ਕਦੀ ਵਾਸਤੇ ਪ੍ਰਵਾਨ ਨਹੀਂ ਕਰਨਗੇ। ਜੇ ਵੇਖਿਆ ਜਾਵੇ ਯੁਜਰ ਵੇਦ ਦੇ ਵਿੱਚ ਕੇਸਾਂ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ, ਆਖਿਆ ਮਸ਼ਾਕਾਨ ਕੇਸ਼ੋ ਹਿੰ ਦਡ ਹੈ ਸਵਪਸਾਹੇਨ, ਹੇ ਅਨਸਾਨੋ ਸਿਰ ਦੇ ਵਾਲਾਂ ਤੋਂ ਐਸ਼ਵਰਜ ਨੂੰ ਪ੍ਰਾਪਤ ਹੋਵੋ। ਵਸ਼ਿਸ਼ਟ ਸਿਮ੍ਰਿਤੀ ਵਿੱਚ ਲਿਖਿਆ ਬ੍ਰਾਹਮਣ ਸਵਰਨ ਹਰਪਤ ਪਰ ਕਰੀ ਕੇ ਸ਼ਾਨ, ਭਾਵ ਕੀ ਹੈ ਬ੍ਰਾਹਮਣ ਦਾ ਸੋਨਾ ਚੋਰੀ ਕਰਨ ਵਾਲਾ ਕੇਸ ਖੋਲ ਕੇ ਰਾਜਾ ਕੇ ਪਾਸ ਦੌੜਦਾ ਚਲਾ ਜਾਵੇ, ਜਿਸ ਤੋਂ ਸਪਸ਼ਟ ਹੁੰਦਾ ਆ, ਜਿਸ ਤੋਂ ਪਤਾ ਲੱਗਦਾ ਆ ਕਿ ਪ੍ਰਾਤਨ ਸਮੇਂ ਦੇ ਅੰਦਰ ਭਾਵੇਂ ਕੋਈ ਭਲਾ ਸੀ ਭਾਵੇਂ ਕੋਈ ਬੁਰਾ ਸੀ, ਸਭ ਦੇ ਸਿਰ ਤੇ ਕੇਸ ਹੋਇਆ ਕਰਦੇ ਸਨ। ਮਾਨਵ ਗ੍ਰਹਿ ਸ਼ਾਸਤਰ ਦੇ ਵਿੱਚ ਜ਼ਿਕਰ ਕੀਤਾ ਸੰਤ ਕੇਸ਼ੋ, ਭਾਵ ਸਮੇਤ ਕੇਸਾਂ ਦੇ ਹੋਵੋ। ਮੁਹੰਮਦ ਸਾਹਿਬ ਦੀ ਗਵਾਹੀ ਕੁਰਾਨ ਸ਼ਰੀਫ ਦੇ ਵਿੱਚ ਕੇਸਾਂ ਦੇ ਸੰਬੰਧ ਵਿੱਚ ਮਿਲਦੀ ਹੈ। ਕਹਿੰਦੇ ਹਨ ਵਾਸਤੇ ਮੁੱਲ ਹੱਜ ਵੱਲ ਉਮਰਤਾ ਲਲਾ ਫਾਇਨ, ਇਹ ਉਹ ਸਿਰ ਤੁਮ ਫੂਸਮ ਤੈ ਸਰਾ ਮਿਲਣ ਹਾਈਦੀਏ ਵਲਾ ਤਾਹਲੇ ਕੂ ਰਉਸਾ ਕੁਮ। ਅਰਥ ਬਣਦਾ ਪੂਰਨ ਕਰੋ ਹੱਜ ਨੂੰ ਤੇ ਉਮਰਾ ਨੂੰ, ਵਾਸਤੇ ਅੱਲਾ ਦੇ ਪਾਸ ਜੇ ਘੇਰੇ ਜਾਓ ਤੁਸੀਂ ਪਸ, ਜੋ ਕੁਝ ਪ੍ਰਾਪਤ ਹੋ ਸਕੇ ਕੁਰਬਾਨੀ ਤੋਂ ਤੇ ਨਾਮ ਨਾਉ ਸਿਰਾਂ ਆਪਣਿਆਂ ਨੂੰ। ਮੁਹੰਮਦ ਸਾਹਿਬ ਦਾ ਕਹਿਣ ਦਾ ਭਾਵ ਇਹ ਹੈ ਕਿ ਮੁਸਲਮਾਨਾਂ ਦੇ ਅਸਥਾਨਾਂ ਦੀ ਜ਼ਿਆਰਤ ਵੀ ਕੇਸਾਧਾਰੀ ਹੀ ਕਰ ਸਕਦਾ ਆ, ਔਰ ਕੇਸ ਹੀ ਮੁਹੰਮਦ ਸਾਹਿਬ ਨੂੰ ਪ੍ਰਵਾਨ ਨੇ। ਇਹੋ ਕਾਰਨ ਹੈ ਮੁਹੰਮਦ ਸਾਹਿਬ ਨੇ ਆਪਣੇ ਸਿਰ ਤੋਂ ਦਾੜੇ ਤੋਂ ਕਦੀ ਵਾਸਤੇ ਕੇਸਾਂ ਦੀ ਬੇਅਦਬੀ ਨਹੀਂ ਸੀ ਕੀਤੀ। ਕਬਰੋਂ ਦੇ ਗੈਬਿਨ ਵਿਸਤੇ ਇੱਕ ਪੁਸਤਕ ਦੇ ਵਿੱਚ ਲਿਖਿਆ ਹੈ, ਉਹਦੇ ਵਿੱਚ ਜ਼ਿਕਰ ਕੀਤਾ ਹੈ ਮੁਹੰਮਦ ਸਾਹਿਬ ਦੇ ਲਿਬਾਸ ਦਾ, ਛੋਟਾ ਕੱਦ ਸਿਰ ਤੇ ਕੇਸ ਨਾਲ ਪਗੜੀ ਹੱਥ ਵਿੱਚ ਸੋਟੀ। ਇਸ ਤੋਂ ਸਪਸ਼ਟ ਹੁੰਦਾ ਆ ਮੁਹੰਮਦ ਸਾਹਿਬ ਕੇਸਾਂ ਦੇ ਸਤਿਕਾਰ ਵਾਸਤੇ ਸਿਰ ਤੇ ਪਗੜੀ ਵੀ ਬੰਨਦੇ ਰਹੇ ਨੇ। ਹੁਣ ਆਪਾਂ ਈਸਾਈ ਮਤ ਨੂੰ ਲੈ ਲਈਏ, ਬਾਈਬਲ ਦੇ ਵਿੱਚ 13-16 ਕਾਂਡ ਦੇ ਵਿੱਚ ਇੱਕ ਜ਼ਿਕਰ ਕੀਤਾ ਸੈਮਸਨ ਨਾਮ ਦੇ ਮਨੁੱਖ ਦਾ, ਜੋ ਜੁਰਾਹ ਦਾ ਰਹਿਣ ਵਾਲਾ ਆ, ਉਸਦਾ ਜ਼ਿਕਰ ਆ ਕਿ ਬੜਾ ਤਾਕਤਵਰ ਸੀ, ਔਰ ਇਹ ਖਾਲੀ ਹੱਥ ਜਿਸ ਵੇਲੇ ਸ਼ੇਰ ਦੇ ਸਾਹਮਣੇ ਹੋ ਜਾਂਦਾ ਸੀ ਤੇ ਖਾਲੀ ਹੱਥਾਂ ਦੇ ਨਾਲ ਹੀ ਸ਼ੇਰ ਨੂੰ ਮਾਰ ਸਕਦਾ ਸੀ, ਔਰ ਇਸ ਸੈਮਸਨ ਨੇ ਖੋਤੇ ਦੀ ਹੱਡੀ ਆਪਣੇ ਹੱਥ ਵਿੱਚ ਲੈ ਕਰਕੇ 1000 ਆਦਮੀ ਦਾ ਕਤਲ ਕੀਤਾ। ਇੰਨਾ ਤਾਕਤਵਰ ਸੀ, ਇੰਨਾ ਤਾਕਤਵਰ ਸੂਰਮਾ ਗੁਰੂ ਵਾਲਾ ਨਾ ਹੋਣ ਕਰਕੇ ਮਾਰਿਆ ਗਿਆ, ਔਰ ਮਾਰਿਆ ਕਿਵੇਂ ਗਿਆ, ਜਿਸ ਵੇਲੇ ਇਸ ਦੇ ਵਿਰੋਧੀਆਂ ਨੂੰ ਪਤਾ ਲੱਗਾ ਤਾਕਤਵਰ ਆ ਔਰ ਇਹਦੀ ਤਾਕਤ ਦਿਨੋ ਦਿਨ ਵਧਦੀ ਜਾਵੇਗੀ, ਉਸ ਵੇਲੇ ਵਿਰੋਧੀਆਂ ਨੇ ਇਹਦੇ ਨਾਲ ਇੱਕ ਚਾਲ ਖੇਡੀ ਹੈ। ਇੱਕ ਦਲੇਲ ਨਾਮ ਦੀ ਔਰਤ ਨੂੰ ਪ੍ਰੇਰ ਕਰਕੇ ਇਹਦੇ ਕੋਲ ਭੇਜਿਆ ਔਰ ਉਸਨੇ ਆਪਣੇ ਮਿੱਠੇ ਬਚਨਾਂ ਦੇ ਨਾਲ ਇਸ ਨੂੰ ਮੋਹਿਤ ਕਰ ਲਿਆ, ਔਰ ਗੁਰੂ ਵਾਲਾ ਨਾ ਹੋਣ ਕਰਕੇ, ਇਹਦਾ ਗੁਰੂ ਸਮਰੱਥ ਨਾ ਹੋਣ ਕਰਕੇ ਇੱਕ ਔਰਤ ਦੇ ਵਸ ਵਿੱਚ ਪੈ ਗਿਆ, ਔਰ ਆਪਣੇ ਮਨ ਦਾ ਭੇਦ ਸਾਰਾ ਇਸ ਔਰਤ ਨੂੰ ਦੱਸ ਦਿੱਤਾ। ਜਿੱਥੇ ਹੋਰ ਇਹ ਮਨ ਦੀਆਂ ਗੱਲਾਂ ਕਰਦਾ ਸੀ, ਇੱਕ ਦਿਨ ਔਰਤ ਜਿਸਦਾ ਨਾਮ ਦਲੇਲ ਸੀ, ਉਸਨੇ ਪੁੱਛਿਆ ਕਿ ਤੂੰ ਮਰਦਾ ਕਿਉਂ ਨਹੀਂ, ਤੂੰ ਇੰਨਾ ਤਾਕਤਵਰ ਕਿਉਂ ਹੈ। ਉਸ ਵੇਲੇ ਕਹਿਣ ਲੱਗਾ ਕਿ ਮੇਰੇ ਤਾਕਤਵਰ ਹੋਣ ਦਾ, ਮੇਰੇ ਬਹਾਦਰੀ ਹੋਣ ਦਾ ਰਾਜ, ਔਰ ਬਹਾਦਰ ਹੋਣ ਦਾ ਰਾਜ ਆਹ ਜਿਹੜੇ ਮੇਰੇ ਸਿਰ ਤੇ ਕੇਸ ਹੈ ਨਾ, ਇਹਨਾਂ ਕਰਕੇ ਮੈਂ ਬਹਾਦਰ ਹਾਂ ਔਰ ਇਹਨਾਂ ਕਰਕੇ ਤਾਕਤਵਰ ਹਾਂ। ਉਸ ਦਲੇਲ ਨਾਮਕ ਔਰਤ ਨੇ ਵਿਰੋਧੀਆਂ ਤੋਂ ਚੋਖੀ ਰਕਮ ਲਈ, ਔਰ ਇੱਕ ਦਿਨ ਸੈਮਸਨ ਜਿਸ ਵੇਲੇ ਸੁੱਤਾ ਪਿਆ ਸੀ ਨਾ, ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ, ਔਰ ਆਪ ਰੂਪੋਸ਼ ਹੋ ਗਈ, ਆਪ ਉੱਥੋਂ ਖਿਸਕ ਗਈ। ਬਾਅਦ ਵਿੱਚ ਵਿਰੋਧੀਆਂ ਨੇ ਸੈਮਸਨ ਨੂੰ ਘੇਰ ਲਿਆ, ਪਕੜਿਆ ਔਰ ਜਜ਼ੀਰਾ ਨਾਲ ਬੰਨ ਕਰਕੇ ਬੜੇ ਤਸੀਹੇ ਦੇ ਕਰਕੇ ਇਸ ਨੂੰ ਮਾਰਨਾ ਕੀਤਾ। ਕਹਿਣ ਦਾ ਭਾਵ ਕੀ ਆ अपने आप नूं तूं सिख तां खवा रहा है। जे कोई पुछदा है कि तेरा गुरु कौन है, तू ए गल तां कह देना बड़े मान दे नाल, और कहनी चाहीदी भी है। तू ए गल कहना कि मेरे गुरु धन धन सतगुरु श्री गुरु ग्रंथ साहिब सतगुरु सच्चे पिता जी हन। पर गुरु प्यारिया, जे तू केसां दी बेअदबी करेगा ना, धन गुरु ग्रंथ साहिब जी ने तैनू प्रवान तां की करना है, तैनू वेद शस्त्र और किताबां भी तैनू प्रवान नहीं करनगियां। फिर तेरा ए सिर मूह मुन्या वेख करके हुण मैं की तैनू सिख आखां, जां मैं तैनू ईसाई आखां, जां मुसलमान आखां, जां हिंदू आखां, मेरी समझ विच नहीं आउंदा कि तैनू की आखां। दरअसल गुरु प्यारी साहिब संगत, अजोके समय दे अंदर गुरमत दा ज्ञान ना होण करके कईयां ने केस दाड़ा कतल कराया, पर वह भी अपने आप नूं कहिंदे ने जी असीं सिख हां, और सहजधारी सिखां दे विच उन्हां दा नाम गिणिया जांदा है। असल दे विच सहजधारी सिख कित्थों चले ए भी खोजना पवेगा। सतगुरु कलगीधर सच्चे पातशाह जी ने बचन कीते कि जिहड़ी साडी सिखी आ, सिखी पंज तरां दी आ, पर जिहड़े सिख है तीन तरां दे हन। सिखी पंज तरां दी किवें है, इह फिर किते गुरु साहिब ने मौका बख्शिया जिक्र कीता जावेगा। सिख पंज तरां दे हन, तीन प्रकार मम सिख है, सहजी चरनी खंड। चरनी सिख भाव जिहड़े चरना अमृत लैंदे सन गुरु नानक दे सच्चे पातशाह तों लैके दसवें सतगुरु तक, जदों हले खंडे बाटे दा अमृत हजूर ने तैयार नहीं सी कीता, चरण पौल दी मर्यादा चलदी रही। ते भाई साहिब भाई गुरदास जी फरमान करदे हन, चरण धोए रह रास कर, चरना अमृत लै सिखा प्याया। उन्हां नूं चरनी सिख आख्या जांदा है। पर सहजधारी सिख, धन धन सतगुरु श्री गुरु कलगीधर सच्चे पातशाह महाराज ने केसगढ़ साहिब दे अस्थान ते खलो करके सिरां दी मंग कीती है, और पंजां प्यारिया ने हजूर नूं अपने सिर उत्ते ने सच्चे पातशाह ने सिर धड़दे नाल जुड़े कीते हन, अपनी आत्मक शक्ति नाल सुरजीत कीता। ते हजूर ने बचन कीता कि ए मेरे पंज प्यारे हन, सिख पंचन में मेरो बासा। हजूर ने आख्या इन्हां दे विच ते मेरे विच अंतर कोई नहीं। बचन कीता खालसा मेरो रूप है खास, खालसे मैं हो करो निवास। उस वेले फिर होर जिन्नी भी उत्थे संगत बैठी सी उन्हां विचों बहुत सारिया ने अमृत छकिया, गुरु वाले बने। पर कईयां ने बेनती कीती सच्चे पातशाह गरीब नवाज, असी केस ते दाड़ा त रखिया तुहाडी कृपा दे नाल, पर हाले कृपान धारनी कीती है, दूजे ककार धारनी कीते हन। सच्चे पातशाह असी सहजे सहजे अपना मन बनावांगे, मास शराब दा सेवन असी नहीं करदे। ਵੀ ਸੱਚੇ ਪਾਤਸ਼ਾਹ ਅਸੀਂ ਆਪਣਾ ਮਨ ਬਣਾਵਾਂਗੇ ਤੇ ਹੌਲੀ ਹੌਲੀ ਅੰਮ੍ਰਿਤ ਛਕ ਲਵਾਂਗੇ, ਸਹਿਜੇ ਸਹਿਜੇ ਅੰਮ੍ਰਿਤ ਛਕ ਲਵਾਂਗੇ। ਸਹਿਜੇ ਸਹਿਜੇ ਅੰਮ੍ਰਿਤ ਛਕਣ ਤੋਂ ਅਰਥ ਬਣ ਗਿਆ ਸਹਿਜਧਾਰੀ ਸਿੱਖ, ਜਿਹਨੇ ਸਹਿਜੇ ਸਹਿਜੇ ਸਿੱਖੀ ਧਾਰਨ ਕਰਨੀ ਹੈ। ਪਰ ਬੜੀ ਹੈਰਾਨਗੀ ਦੀ ਬਾਤ ਹੈ, ਇਹ ਸਹਿਜ ਇੰਨੀ ਲਮਕੀ ਹੈ, ਇਹ ਸਹਿਜ ਇੰਨੀ ਲਮਕੀ ਹਾਲੇ ਤੱਕ ਇਹ ਸਹਿਜ ਮੁੱਕਣ ਦੇ ਵਿੱਚ ਨਹੀਂ ਆਈ ਹੈ। ਸਹਿਜਧਾਰੀ ਸਿੱਖ ਦੇ ਸਿਰ ਤੇ ਵੀ ਕੇਸ ਹੋਣੇ ਅਤਿਅੰਤ ਜ਼ਰੂਰੀ ਹੈ। ਦ੍ਰਿਸ਼ਟਾਂਤ ਦੇ ਤੌਰ ਤੇ ਅਸੀਂ ਬਾਜ਼ਾਰ ਦੇ ਵਿੱਚੋਂ ਦਾਲ ਲੈ ਕੇ ਆਏ, ਔਰ ਦਾਲ ਲਿਆ ਕਰਕੇ ਘਰਦਿਆਂ ਨੂੰ ਇਹ ਗੱਲ ਆਖੀ ਆ ਕਿ ਆਹ ਦਾਲ ਲੈ ਕੇ ਆਏ ਆ, ਇਸ ਨੂੰ ਬਣਾਉਣਾ ਕਰੋ। ਪਤਨੀ ਨੇ ਉਸੇ ਵੇਲੇ ਉਹ ਦਾਲ ਲਈ ਔਰ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਉਹਦੇ ਵਿੱਚ ਮਿਰਚਾਂ ਪੈ ਗਈਆਂ, ਲੂਣ ਪੈ ਗਿਆ, ਮਸਾਲਾ ਪੈ ਗਿਆ, ਪਾਣੀ ਆਦਿਕ ਪੈ ਗਿਆ, ਉਸ ਤੋਂ ਬਾਅਦ ਵਿੱਚ ਕੀ ਵੇਖਿਆ ਕਿ ਇਹ ਦਾਲ ਬਣ ਗਈ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ, ਇਹ ਚਾਰੇ ਚੀਜ਼ਾਂ ਨਹੀਂ ਸੀ ਪਈਆਂ ਫਿਰ ਵੀ ਦਾਲ, ਪਰ ਜਦੋਂ ਇਹ ਚਾਰ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਫਿਰ ਵੀ ਦਾਲ ਬਣ ਗਈ ਹੈ। ਹੁਣ ਭਲਾ ਜੇ ਚਾਰ ਚੀਜ਼ਾਂ ਹੋਣ, ਲੂਣ, ਮਿਰਚ, ਮਸਾਲਾ ਤੇ ਪਾਣੀ, ਇਹ ਚਾਰ ਚੀਜ਼ਾਂ ਇਕੱਠੀਆਂ ਵੀ ਹੋਣ ਪਰ ਜੇ ਵਿੱਚ ਦਾਲ ਨਾ ਪਾਈ ਜਾਵੇ ਤੇ ਫਿਰ ਉਹਨੂੰ ਕੀ ਆਖਾਂਗੇ, ਦਾਲ ਆ? ਨਹੀਂ ਨਹੀਂ, ਬਿਲਕੁਲ ਨਹੀਂ, ਉਹ ਦਾਲ ਨਹੀਂ। ਸੋ ਕਹਿਣ ਦਾ ਭਾਵ ਕੀ ਹੈ ਕਿ ਇਹਨਾਂ ਸਾਰੀਆਂ ਵਸਤੂਆਂ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਜਿਵੇਂ ਦਾਲ ਜ਼ਰੂਰੀ ਹੈ ਨਾ, ਐਸੇ ਤਰੀਕੇ ਨਾਲ ਸਿੱਖ ਦੇ ਵਿੱਚ ਭਾਵੇਂ ਅਨੇਕਾਂ ਹੋਰ ਗੁਣ ਹੋਣ ਪਰ ਜੇ ਉਹਦੇ ਕੋਲ ਕੇਸ ਨਹੀਂ ਤੇ ਉਹ ਕਦੀ ਵਾਸਤੇ ਸਿੱਖ ਨਹੀਂ ਅਖਵਾ ਸਕਦਾ ਹੈ। ਇਸ ਕਰਕੇ ਉਹਦੇ ਵਾਸਤੇ ਗੁਰੂ ਪਿਆਰਿਓ ਸਿੱਖ ਅਖਵਾਉਣ ਦਾ ਹੱਕਦਾਰ ਤਾਂ ਹੀ ਹੈ ਕਿ ਜੇ ਉਸਨੇ ਕੇਸ ਧਾਰਨ ਕੀਤੇ ਹੋਏ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬੜਾ ਸਪਸ਼ਟ ਕੀਤਾ, ਬਚਨ ਕੀਤਾ। ਹਜ਼ੂਰ ਕਹਿੰਦੇ ਹਨ, ਨਿਸ਼ਾਨੇ ਸਿੱਖੀ ਹਰਫ ਅਸਤ ਕਾਫ ਹਰ ਗਜਨਾ ਬਾਸ਼ਦ ਈ ਪੰਜ ਮੁਵਾਫ ਕੜਾ ਕਾਰ ਦੋ ਕੱਛ ਕੰਘੇ ਵਿਦਾਂ ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ। ਹਜੂਰ ਫਰਮਾਉਂਦੇ ਨੇ ਜੇ ਕਿਸੇ ਕੋਲ ਕੜਾ ਵੀ ਹੋਵੇ, ਕਛਹਿਰਾ ਵੀ ਹੋਵੇ, ਕੰਘਾ ਵੀ ਹੋਵੇ, ਕਿਰਪਾਨ ਵੀ ਹੋਵੇ, ਪਰ ਜੇ ਉਹਨੇ ਕੇਸ ਧਾਰਨਾ ਨਾ ਕੀਤੇ ਹੋਣ ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਵਿਅਰਥ ਨੇ, ਕੇਸ ਇੰਨੇ ਅਤਿਅੰਤ ਜ਼ਰੂਰੀ ਨੇ। ਹੁਣ ਬਿਨਾਂ ਕੇਸਾਂ ਤੋਂ ਅਸੀਂ ਆਪਣੇ ਆਪ ਨੂੰ ਕਿਹੜੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਹਾਂ? ਬਿਨਾਂ ਕੇਸਾਂ ਤੋਂ ਕਿਹੜੇ ਤਰੀਕੇ ਨਾਲ ਕੋਈ ਦਾਅਵਾ ਕਰ ਸਕਦਾ ਕਿ ਅਸੀਂ ਸਿੱਖ ਹਾਂ? ਇਸ ਕਰਕੇ ਗੁਰੂ ਪਿਆਰਿਓ, ਸਿੱਖ ਅਖਵਾਉਣ ਦਾ ਹੱਕਦਾਰ ਬੰਦਾ ਉਦੋਂ ਹੈ ਜਿਸ ਵੇਲੇ ਸਾਬਤ ਸੂਰਤ ਦਸਤਾਰ ਸਿਰਾ ਸਮੇਤ ਕੇਸਾਂ ਦੇ ਹੋ ਜਾਂਦਾ ਆ। ਇਸ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆ ਕੇ ਪ੍ਰਵਾਨਿਕ ਉਦੋਂ ਹੋਵੇਗਾ ਜਿਸ ਵੇਲੇ ਤੂੰ ਕੇਸ ਧਾਰਨ ਕਰ ਲਵੇਗਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀਆਂ ਲੋਹਾਂ ਤੇ ਬੈਠੇ ਨੇ, ਚੌਂਕੜਾ ਲਾਇਆ, ਤੱਤਾ ਰੇਤਾ ਹਜੂਰ ਦੇ ਸੀਸ ਵਿਚ ਪਾਇਆ ਜਾ ਰਿਹਾ। ਕਿਸੇ ਵਿਦਵਾਨ ਨੇ ਜ਼ਿਕਰ ਕੀਤਾ, ਤਰਦਾ ਜਿਵੇਂ ਸਰੋਵਰ ਵਿਚ ਹਰੀ ਮੰਦਰ, ਹਰਦਾ ਰੂਪ ਇੰਜ ਦੇਗ ਵਿਚ ਤਰ ਰਿਹਾ ਸੀ, ਚਮਕੇ ਕਲਸ ਜਿਉ ਕਿਰਨਾਂ ਦੇ ਡੰਗ ਸਹਿ ਸਹਿ, ਕੜਛੇ ਰੇਤ ਦੇ ਇਸ ਤਰ੍ਹਾਂ ਜਰ ਰਿਹਾ ਸੀ। ਇਹ ਸਾਰੀ ਸਾਖੀ ਜੇ ਤੈਨੂੰ ਕੋਈ ਸੁਣਾਵੇ ਤੇ ਸੁਣਨ ਤੋਂ ਬਾਅਦ ਜੇ ਭਲਾ ਤੈਨੂੰ ਕੋਈ ਪੁੱਛੇ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੈਨੂੰ ਚੰਗੇ ਲੱਗਦੇ ਆ ਕਿ ਚੰਦੂ ਚੰਗਾ ਲੱਗਦਾ ਆ, ਉਸ ਵੇਲੇ ਤੂੰ ਤੱਟ ਫੱਟ ਜਵਾਬ ਦੇਵੇਗਾ, ਨਹੀਂ ਨਹੀਂ ਚੰਦੂ ਨਹੀਂ ਮੈਨੂੰ ਚੰਗਾ ਲੱਗਦਾ, ਮੈਨੂੰ ਤਾਂ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੰਗੇ ਲੱਗਦੇ ਆ। ਅੱਛਾ ਭਾਈ, ਜੇ ਤੈਨੂੰ ਧੰਨ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਆ ਤੇ ਫਿਰ ਆਪਣਾ ਮੁਖਾਰਬਿੰਦ ਗੁਰੂ ਅਰਜਨ ਦੇਵ ਜੀ ਵਰਗਾ ਮਿਲਦਾ ਜੁਲਦਾ ਤੈਨੂੰ ਬਣਾਉਣਾ ਚਾਹੀਦਾ ਆ। ਹੁਣ ਜੇ ਤੇਰਾ ਮੂੰਹ ਜਿਸ ਵੇਲੇ ਤੂੰ ਸ਼ੀਸ਼ੇ ਵਿਚ ਵੇਖੇ, ਤੈਨੂੰ ਬਜਾਏ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਣ ਦੇ ਚੰਦੂ ਦੇ ਦਰਸ਼ਨ ਹੋਣ, ਤੇ ਫਿਰ ਤੂੰ ਝੂਠ ਨਹੀਂ ਬੋਲ ਰਿਹਾ, ਫਿਰ ਤੂੰ ਕੂੜ ਨਹੀਂ ਬੋਲ ਰਿਹਾ ਕਿ ਮੈਨੂੰ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਆ। ਜੇ ਤੈਨੂੰ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਹੋਣ, ਫਿਰ ਤੈਨੂੰ ਆਪਣਾ ਮੂੰਹ ਜਿਹੜਾ ਸੀ ਚੰਦੂ ਵਰਗਾ ਨਹੀਂ ਸੀ ਬਣਾਉਣਾ ਚਾਹੀਦਾ, ਕੇਸ ਦਾੜਾ ਕਤਲ ਨਹੀਂ ਸੀ ਕਰਨਾ ਚਾਹੀਦਾ। ਔਰ ਤੀਸਰੀ ਗੱਲ ਗੁਰੂ ਪਿਆਰੀ ਸਾਧ ਸੰਗਤ ਇਹ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਆ ਕਰਕੇ ਗੁਰੂ ਦੀ ਸੇਵਾ ਕਰੀ, ਗੁਰੂ ਦੀ ਪੂਜਾ ਕਰੀ, ਅੰਮ੍ਰਿਤ ਛਕ ਗੁਰੂ ਵਾਲਾ ਬਣ ਤਿਆਰ ਪ੍ਰਤਿਆਰ ਹੋ, ਪਰ ਕਦੀ ਇਹ ਨਾ ਸੋਚੀ ਕਿ ਮੇਰੀ ਵੀ ਗੁਰੂ ਗ੍ਰੰਥ ਸਾਹਿਬ ਵਾਂਗੂ ਪੂਜਾ ਹੋਣੀ ਚਾਹੀਦੀ ਹੈ। ਭਾਈ ਨੰਦ ਲਾਲ ਜੀ ਪਾਵਨ ਪਵਿੱਤਰ ਵਾਕ ਆਪਣੀ ਬਾਣੀ ਦੇ ਅੰਦਰ ਕਰਦੇ ਹਨ, ਖੁਦ ਪਰਸਤੀ ਕਾਰ ਨਾਦਾ ਆਮਦੈ, ਆਪਣੀ ਪੂਜਾ ਦੀ ਭੁੱਖ ਰੱਖਣੀ, ਕਹਿੰਦੇ ਇਹ ਤਾਂ ਅਣਜਾਣਾ ਦਾ ਕੰਮ ਹੈ, ਪਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ, ਸੱਚੇ ਅਕਾਲ ਪੁਰਖ ਨੂੰ ਨਮਸਕਾਰਨੀ ਇਹ ਧਰਮ ਨਮਸਕਾਰ ਕਰਨੀ ਇਹ ਧਰਮ ਦਾ ਕੰਮ ਹੈ, ਹੱਕ ਪਰਸਤੀ ਕਾਰ ਇਵਾਂ ਆਮਦੈ। ਇਸ ਕਰਕੇ ਜੇ ਕੋਈ ਆਖੇ ਜੀ ਅਸੀਂ ਨਿਰੰਕਾਰ ਨੂੰ ਕਿੱਥੋਂ ਲੱਭੀਏ, ਤੇ ਹਜੂਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਨੂੰ ਨਿਰੰਕਾਰ ਆਖਿਆ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨ ਕੋਏ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਸ ਕਰਕੇ ਗੁਰੂ ਕੀ ਬਾਣੀ ਹੀ ਨਿਰੰਕਾਰ ਦਾ ਸਰੂਪ ਹੈ, ਸੱਚੇ ਪਾਤਸ਼ਾਹ ਦੀ ਜਿਹਨੇ ਪੂਜਾ ਕੀਤੀ ਜਗਤ ਆਪੇ ਉਸਦਾ ਸਤਿਕਾਰ ਕਰੇਗਾ। ਜਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵ। ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਰਹਿੰਦੇ ਨੇ ਔਰ ਪਰਮਹੰਸ ਦੀ ਪਦਵੀ ਪ੍ਰਾਪਤ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਦਿਨ ਕਹਿਣ ਲੱਗੇ, ਭਾਈ ਪਾਰੋ ਸਾਡਾ ਜੀ ਕਰਦਾ ਹੁਣ ਤੇਰੇ ਸਰੀਰ ਵਿੱਚ ਬੈਠ ਕਰਕੇ ਜਗਤ ਦਾ ਉਧਾਰ ਕਰੀਏ, ਭਾਵ ਗੁਰਤਾ ਗੱਦੀ ਤੈਨੂੰ ਦਈਏ। ਉਸ ਵੇਲੇ ਭਾਈ ਪਾਰੋ ਜੀ ਨੇ ਗੁਰਸਿੱਖੀ ਦੇ ਆਨੰਦ ਦੀ ਵਿਆਖਿਆ ਕੀਤੀ ਹੈ ਬੜੇ ਸੁੰਦਰ ਅਲਫਾਜ਼ਾਂ ਵਿੱਚ, ਸੱਚੇ ਪਾਤਸ਼ਾਹ ਮੈਨੂੰ ਇਸ ਤੋਂ ਵੱਡਾ ਹੋਰ ਕੋਈ ਆਨੰਦ ਦਿਸਦਾ ਹੀ ਨਹੀਂ, ਗਰੀਬ ਨਵਾਜ ਮੇਰੇ ਤੇ ਕਿਰਪਾ ਕਰੋ। ਜਦੋਂ ਹਜ਼ੂਰ ਨੇ ਕਹਿਣਾ ਕੀਤਾ, ਮਨ ਮੇਰੇ ਮੈਂ ਇਮ ਏ ਆਵੈ, ਗੁਰਤਾ ਗਾਦੀ ਤੋਏ ਬਿਠਾਵੈ, ਭਾਈ ਪਾਰੋ ਚਰਨਨ ਪਰ ਪਰਿਓ, ਤ੍ਰਾਹੇ ਤ੍ਰਾਹੇ ਮੁਖ ਬਚਨ ਉਚਰਿਓ, ਰੱਬ ਜੀ ਗੁਰਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸਹਾਵੈ। ਸੱਚੇ ਪਾਤਸ਼ਾਹ ਮੈਨੂੰ ਗੁਰਸਿੱਖੀ ਚੰਗੀ ਲੱਗਦੀ ਹੈ, ਜਿਹੜੀ ਗੁਰਿਆਈ ਹੈ ਗਰੀਬ ਨਵਾਜ ਆਪ ਜੀ ਨੂੰ ਸੋਭਦੀ ਹੈ, ਕਿਉਂਕਿ ਤੁਸੀਂ ਆਪ ਨਿਰੰਕਾਰ ਹੋ। ਅਤੇ ਗੁਰੂ ਪਿਆਰੀ ਸਾਧ ਸੰਗਤ ਵਾਕਿਆ ਹੀ ਜਿਸ ਵੇਲੇ ਗੁਰਸਿੱਖੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਆ, ਸੰਸਾਰ ਦੇ ਲੋਕ ਤਾਂ ਮੰਗ ਕਰਦੇ ਨੇ ਨਾ, ਮੇਰੇ ਪੁੱਤਰ ਦੀ ਸਰੀਰ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ, ਮੇਰਾ ਸਰੀਰ ਅਰੋਗ ਹੋਵੇ ਤੇ ਉਮਰ ਲੰਬੀ ਚਾਹੀਦੀ ਹੈ। ਪਰ ਖਿਆਲ ਕਰੀਏ ਇੱਥੇ ਆ ਕੇ ਪਤਾ ਲੱਗਦਾ ਆ, ਉਮਰ ਲੰਬੀ ਜਿਹੜੀ ਸਰੀਰ ਦੀ ਮੰਗਣੀ ਹੈ, ਇਹ ਵੀ ਗੁਰਬਾਣੀ ਦੇ ਅਨੁਸਾਰ ਮੂਰਖਾਂ ਦਾ ਕੰਮ ਹੈ। ਰਾਵਣ ਚਾਰ ਵੇਦਾਂ ਦਾ ਗਿਆਤਾ ਆ, ਚਾਰ ਵੇਦ ਉਸ ਨੂੰ ਜ਼ਬਾਨੀ ਕੰਠ ਨੇ, ਔਰ ਸਾਡੇ ਨਾਲੋਂ ਕਿੰਨਾ ਵੱਧ ਆ ਸੋਚੀਏ। ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਕਰ ਸਕਦੇ ਇੱਥੇ, ਫਿਰ ਰਾਵਣ ਸਾਡੇ ਨਾਲੋਂ ਅੱਗੇ ਲੰਘ ਜਾਂਦਾ ਆ। ਰੋਜ਼ ਨਿਤਨੇਮ ਕਰਦਾ ਹੋਵੇਗਾ ਤਾਂ ਹੀ ਜ਼ਬਾਨੀ ਕੰਠ ਸਨਣਾ। ਫਿਰ ਰਾਵਣ ਨੇ 10 ਵਾਰ ਸਿਰ ਵੱਢ ਕੇ ਸ਼ਿਵ ਜੀ ਨੂੰ ਹਾਜ਼ਰ ਕੀਤੇ ਹਨ। ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁੱਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ। ਰਾਵਣ ਕਿਤੇ ਕੰਗਾਲ ਤਾਂ ਨਹੀਂ ਸੀ ਜਿਸ ਨੇ 10 ਵਾਰੀ ਸਿਰ ਵੱਢ ਕੇ ਸ਼ਿਵ ਜੀ ਨੂੰ ਪ੍ਰਸੰਨ ਕੀਤਾ ਹੈ। 10 ਵਾਰ ਸਿਰ ਵੱਢ ਕੇ ਸ਼ਿਵ ਜੀ ਦੇ ਹਾਜ਼ਰ ਕੀਤੇ ਨੇ, ਪਰ ਅਸੀਂ ਕਈ ਵਾਰ ਧੰਨਵਾਰਨ ਤੋਂ ਵੀ ਗਰੇਜ ਕਰਦੇ ਹਾਂ। ਕੋਈ ਹਰ ਕੇ ਅਰਥ ਖਰਚ ਨਾ ਸਕਾ ਹੈ। ਜਿਸ ਵੇਲੇ ਗੁਰਬਾਣੀ ਦੀ ਜਾਂ ਗੁਟਕੇ ਸਾਹਿਬਾਂ ਦੀ ਪੋਥੀਆਂ ਦੀ ਕੀਮਤ ਪੁੱਛੀ ਜਾਂਦੀ ਹੈ, ਭੇਟਾ ਪੁੱਛੀ ਜਾਂਦੀ ਹੈ, ਉਸ ਵੇਲੇ ਲਓ ਜੀ ਇੰਨੀ ਭੇਟਾ ਨਹੀਂ ਰੱਖਣੀ ਚਾਹੀਦੀ ਪ੍ਰਬੰਧਕਾਂ ਨੂੰ। ਤੇ ਹਜ਼ੂਰ ਫਰਮਾਉਂਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰਬਾਣੀ ਪ੍ਰਾਪਤ ਹੋਵੇ ਸਿਰ ਦਿੱਤਿਆਂ ਵੀ ਮਿਲੇ ਤਾਂ ਵੀ ਸਸਤਾ ਸੌਦਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਫਰਮਾਉਂਦੇ ਨੇ ਦਨ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਪੀ ਸਸਤਾ ਜਾਨ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਰਾਵਣ ਨੇ ਸ਼ਿਵ ਜੀ ਨੂੰ ਪ੍ਰਸੰਨ ਕੀਤਾ। ਸ਼ਿਵ ਜੀ ਨੇ ਆਖਿਆ ਵਰ ਮੰਗ। ਰਾਵਣ ਉਸ ਵੇਲੇ ਕਹਿਣ ਲੱਗਾ ਕਿ ਮੇਰੇ ਸਰੀਰ ਦੀ ਉਮਰ ਲੰਬੀ ਚਾਹੀਦੀ, ਮੈਂ ਕਦੀ ਵਾਸਤੇ ਮਰਾਂ ਨਾ। ਬਸ ਇੱਥੋਂ ਉਹਦੀ ਮੂਰਖਤਾ ਆਰੰਭ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਪਾਵਨ ਪਵਿੱਤਰ ਵਾਕ ਕੀਤੇ ਹਨ, ਲੰਕਾ ਗੜ ਸੋਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਇਸ ਤਰ੍ਹਾਂ ਜੇ ਕੋਈ ਨਾਮ ਦੀ ਦਾਤ, ਸਿੱਖੀ ਦੀ ਦਾਤ, ਭਰੋਸੇ ਦੀ ਦਾਤ ਮੰਗਣ ਦੇ ਬਜਾਏ ਬਸ ਇਹੋ ਹੀ ਮੰਗੀ ਤੁਰਿਆ ਜਾਵੇ ਕਿ ਮੇਰੇ ਸਰੀਰ ਦੀ ਉਮਰ ਲੰਬੀ ਚਾਹੀਦੀ ਆ, ਮੈਂ ਪੁੱਤਾਂ ਦੇ ਪੋਤਰਿਆਂ ਦੇ ਮੂੰਹ ਵੇਖ ਕਰਕੇ ਫੇਰ ਹੀ ਜਾ ਕਰਕੇ ਕਿਤੇ ਮਰਾਂ, ਤੇ ਹਜ਼ੂਰ ਫਰਮਾਉਂਦੇ ਨੇ ਕਿੱਡੀ ਵੱਡੀ ਮੂਰਖਤਾ ਹੈ। ਗਿਣਤੀ ਕਰਕੇ ਸਵਾਸ ਇਹਦੇ ਸਰੀਰ ਵਿੱਚ ਅਸੀਂ ਟਿਕਾਏ ਹਨ। ਨਣ ਘਾਲੇ ਸਭ ਦਿਵਸ ਸਾਸ, ਨੈ ਵਡਨ ਘਟਨ ਤਿਲ ਸਾਰ, ਜੀਵਨ ਲੋਰੇ ਭਰਮ ਮੋ ਨਾਨਕ ਤੇਉ ਗਵਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉਸ ਨੂੰ ਮੂਰਖ ਆਖਿਆ। ਖਿਆਲ ਕਰੀ ਵਾਕਿਆ ਹੀ ਜਿਸ ਵੇਲੇ ਭਾਈ ਪਾਰੋ ਵਾਲੀ ਪਦਵੀ ਪ੍ਰਾਪਤ ਹੋ ਜਾਵੇ ਨਾ, ਉਸ ਵੇਲੇ ਤੇ ਮਰਨ ਦਾ ਚਾਹ ਮਨ ਵਿਚ ਪੈਦਾ ਹੋ ਜਾਂਦਾ ਆ, ਔਰ ਮਰਨ ਦੀ ਚਿੰਤਾ ਨਹੀਂ, ਜਿਉਣ ਦੀ ਆਸ ਨਹੀਂ। ਵਾਹਿਗੁਰੂ ਦੇ ਹੁਕਮ ਦੇ ਵਿਚ ਐਸੇ ਗੁਰਮੁਖ ਪਿਆਰੇ ਸੰਸਾਰ ਵਿਚ ਰਹਿੰਦੇ ਨੇ ਜਿਨ੍ਹਾਂ ਨੇ ਗੁਰਸਿੱਖੀ ਦੇ ਆਨੰਦ ਨੂੰ ਮਾਣਿਆ ਹੈ। ਹਜ਼ੂਰ ਨੇ ਫਿਰ ਉਨ੍ਹਾਂ ਦਾ ਜ਼ਿਕਰ ਕੀਤਾ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਘਟਾ ਪ੍ਰਤਪਾਲ ਹੀ ਲੇਖੈ ਸਾਸ ਗਰਾਸ। ਸੱਚੇ ਪਾਤਸ਼ਾਹ ਹੁਣ ਜਿਉਣ ਦੀ ਆਸ ਨਹੀਂ ਔਰ ਮਰਨ ਦੀ ਚਿੰਤਾ ਨਹੀਂ, ਇਸ ਕਰਕੇ ਕਹਿੰਦੇ ਹਨ ਮੋਹੇ ਮਰਨੇ ਕਾ ਚਾਉ ਹੈ, ਮਰਾ ਤਾਂ ਹਰ ਕੈ ਦੁਆਰ, ਜਿਸ ਮਰਨੇ ਤੇ ਜਗ ਡਰੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਫਿਰ ਇੱਥੇ ਆ ਕੇ ਗੁਰੂ ਪਿਆਰੀ ਸਾਧ ਸੰਗਤ ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਵੀ ਗੁਰਸਿੱਖ ਦੇ ਚਰਨਾਂ ਤੇ ਝੁਕ ਜਾਂਦਾ ਆ। ਸੱਚੇ ਪਾਤਸ਼ਾਹ ਫਿਰ ਉੱਥੇ ਬਚਨ ਕਰਦੇ ਹਨ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਹਿ ਨਾਮ ਜਪਾਵੈ। ਫਿਰ ਇੱਥੇ ਆ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਿੱਖ ਦੇ ਨਾਲ ਐਸਾ ਗਾੜਾ ਰਿਸ਼ਤਾ ਬਣਾਇਆ ਜਿਸ ਰਿਸ਼ਤੇ ਦੀ ਸੰਸਾਰ ਵਿਚ ਹੋਰ ਕੋਈ ਵੀ ਬਰੋਬਰੀ ਨਹੀਂ ਕਰ ਸਕਦਾ। ਜਿਸ ਵੇਲੇ ਚਮਕੌਰ ਦੀ ਗੜੀ ਦੇ ਵਿਚ 40 ਸਿੰਘਾਂ ਦੇ ਸਮੇਤ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਟਿਕੇ ਹੋਏ ਨੇ, ਬਾਹਰ ਬਹੁਤ ਸਾਰਾ ਮੁਲਖਈਆ ਪਹਾੜੀ ਰਾਜੇ ਔਰ ਤਾਜ਼ਾ ਦਮ 10 ਲੱਖ ਹੋਰ ਫੌਜ ਚੜ ਕੇ ਆਈ ਹੈ। ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਜ਼ਫਰਨਾਮੇ ਦੇ ਅੰਦਰ, ਗੁਰਸਨੇਹ ਚੇ ਕਾਰੇ ਕੁੰਦ ਚੇ ਨਰ, ਤੁਰਾ 10 ਲੱਖ ਬਰਾਇਦ ਬਰੂ ਬੇਖਬਰ। ਜਿਸ ਵੇਲੇ ਫੌਜ ਚੜ ਕੇ ਆ ਜਾਂਦੀ ਹੈ, 40 ਸਿੰਘ ਇਸ ਫੌਜ ਦਾ ਮੁਕਾਬਲਾ ਕਰਦੇ ਨੇ, ਆਖਿਰਕਾਰ 5 ਸਿੰਘਾਂ ਵੱਲੋਂ ਬੇਨਤੀ ਹੁੰਦੀ ਸੱਚੇ ਪਾਤਸ਼ਾਹ ਚਮਕੌਰ ਦੀ ਗਲੀ ਦੇ ਵਿੱਚੋਂ ਆਪ ਜੀ ਬਾਹਰ ਨਿਕਲ ਜਾਓ। ਹਜ਼ੂਰ ਪੰਜਾਂ ਦੀ ਬੇਨਤੀ ਮੰਨ ਕੇ ਬਾਹਰ ਨਿਕਲਦੇ ਨੇ, ਕੀ ਵੇਖਦੇ ਨੇ? ਸਾਹਿਬਜ਼ਾਦਾ ਜੀ ਦੀ ਲਾਸ਼, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਲਾਸ਼ ਵੱਲੇ ਵੇਖ ਕਰਕੇ ਹਜ਼ੂਰ ਅੱਗੇ ਤੁਰ ਪੈਂਦੇ ਨੇ। ਪਿਆਰੇ ਦਇਆ ਸਿੰਘ ਮਗਰ ਮਗਰ ਉਸ ਵੇਲੇ ਵੇਖ ਕਰਕੇ ਮਨ ਵਿੱਚ ਆ ਜਾਂਦਾ ਹੈ, ਪਿਤਾ ਕਿੱਦਾਂ ਨਰਮੋਹੀ ਹੈ। ਪੁੱਤਰ ਦੀ ਲਾਸ਼ ਵੱਲੇ ਤੱਕਿਆ ਜ਼ਰੂਰ ਹੈ, ਪਰ ਦੋ ਟੇਪੇ ਹੰਝੂਆਂ ਦੇ ਵੀ ਨਹੀਂ ਘੇਰੇ ਹਨ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਘੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਕਲਗੀਧਰ ਸੱਚੇ ਪਾਤਸ਼ਾਹ ਨੇ ਪਿੱਛੇ ਭੌਂ ਕੇ ਵੇਖਿਆ, ਕੀ ਵੇਖਿਆ? ਪਿਆਰੇ ਦਇਆ ਸਿੰਘ ਜੀ ਨੇ ਸਾਹਿਬਜ਼ਾਦੇ ਦੇ ਸੀਸ ਨੂੰ ਆਪਣੇ ਪੱਟਾਂ ਤੇ ਰੱਖਿਆ ਆ, ਔਰ ਮਿੱਟੀ ਪੂੰਜ ਕੇ ਕੇਸਾਂ ਦੇ ਵਿੱਚੋਂ ਔਰ ਲਹੂ ਮੁਖੜੇ ਚੋਂ ਸਾਫ਼ ਕਰ ਰਹੇ ਨੇ, ਔਰ ਬੇਨਤੀ ਕੀਤੀ ਦਇਆ ਸਿੰਘ ਨੇ ਸੱਚੇ ਪਾਤਸ਼ਾਹ, ਇਨ੍ਹਾਂ ਪਰ ਖੱਫਣ ਪਾਉਣ ਦਾ ਮੇਰਾ ਇਰਾਦਾ ਆ। ਹਜ਼ੂਰ ਸੱਚੇ ਪਾਤਸ਼ਾਹ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਜਵਾਬ ਦਿੱਤਾ, ਪਿਆਰੇ ਦਇਆ ਸਿੰਘ, ਦੁਨੀਆਂ ਦੇ ਲੋਕ ਜੇ ਇਹ ਗੱਲ ਕਹਿਣਗੇ ਘਰ ਬਾਰ ਬਰਬਾਦ ਕਰਕੇ ਤੁਰਿਆ ਫਿਰਦਾ ਆ, ਮੈਂ ਸਮਝਾਂਗਾ ਇਨ੍ਹਾਂ ਮਿਹਣਿਆਂ ਤੋਂ ਮੈਨੂੰ ਸਤਿਕਾਰ ਮਿਲਦਾ ਹੈ। ਜੇ ਕੋਈ ਆਖੇਗਾ ਸਰਬੰਸ ਲਟਾ ਕੇ ਆ ਗਿਆ ਤਾਂ ਵੀ ਕੋਈ ਪਰਵਾਹ ਨਹੀਂ, ਪਰ ਜੇ ਕੋਈ ਇਹ ਆਖੇਗਾ ਮਾਵਾਂ ਦੇ ਪੁੱਤ ਮਰਵਾਉਣ ਜਾਣਦਾ ਹੈ ਪਰ ਆਪ ਜੰਗ ਵਿੱਚ ਸ਼ਹੀਦੀ ਪਾਉਣੀ ਨਹੀਂ ਜਾਣਦਾ, ਮੈਨੂੰ ਫਿਰ ਵੀ ਕੋਈ ਪਰਵਾਹ ਨਹੀਂ, ਪਰ ਮੈਂ ਕਿਸੇ ਦੇ ਮੁੱਖ ਚੋਂ ਇਹ ਗੱਲ ਨਹੀਂ ਕਦੀ ਵਾਸਤੇ ਸੁਣਨੀ ਚਾਹੁੰਦਾ ਕਿ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹੋਰ ਸਮਝਿਆ, ਸਿੰਘਾਂ ਨੂੰ ਹੋਰ ਸਮਝਿਆ ਔਰ ਪੁੱਤਰਾਂ ਨੂੰ ਹੋਰ ਸਮਝਿਆ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਸਾਡੇ ਤੋਂ ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਗੁਰੂ ਪਿਆਰੀ ਸਾਧ ਸੰਗਤ, ਮੈਂ ਪੁੱਛਣਾ ਚਾਹੁੰਦਾ ਹਾਂ, ਜਿਸ ਵੇਲੇ ਕਿਸੇ ਨਾਦੀ ਔਲਾਦ ਤੋਂ ਆਪਣੀ ਬਿੰਦੀ ਔਲਾਦ ਕੁਰਬਾਨ ਕਰ ਦਿੱਤੀ ਜਾਵੇ, ਭਾਵ ਅਰਥ ਕੀ ਆ, ਜਿਸ ਰਿਸ਼ਤੇ ਤੋਂ ਆਪਣਾ ਸਭ ਤੋਂ ਨੇੜਲਾ ਰਿਸ਼ਤਾ ਪੁੱਤਰ ਵੀ ਕੁਰਬਾਨ ਕਰ ਦਿੱਤੇ ਜਾਣ, ਉਸ ਰਿਸ਼ਤੇ ਦਾ ਭਲਾ ਕੀ ਨਾਂ ਰੱਖੋਗੇ? ਫਿਰ ਇੱਥੇ ਆ ਕੇ ਮਨ ਤੇ ਬੁੱਧੀ ਦੋਵੇਂ ਕੰਮ ਕਰਨ ਰੁਕ ਜਾਂਦੇ ਹਨ। ਇਸ ਰਿਸ਼ਤੇ ਦਾ ਸੰਸਾਰ ਦੇ ਵਿੱਚ ਹਾਲੇ ਤੱਕ ਕੋਈ ਨਾਂ ਨਹੀਂ। ਇਸ ਰਿਸ਼ਤੇ ਦਾ ਨਾਂ ਜਿਹੜਾ ਆ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਬੜਾ ਉੱਚਾ ਸੁੱਚਾ ਰੱਖਿਆ, ਆਖਿਆ ਉਹਦੇ ਵਿੱਚ ਤੇ ਮੇਰੇ ਵਿੱਚ ਅੰਤਰ ਹੀ ਕੋਈ ਨਹੀਂ, ਵਾਕਿਆ ਜੋ ਗੁਰਮਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ, ਸਾਡੇ ਸਭ ਤੋਂ ਵੱਡੇ ਭਾਗ ਨੇ ਸਾਨੂੰ ਜੋ ਹਜ਼ੂਰ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਆ, ਔਰ ਫਿਰ ਗੁਰਸਿੱਖਾਂ ਦੇ ਘਰੇ ਜਨਮ ਬਖਸ਼ਿਸ਼ ਕੀਤਾ ਆ। ਸਾਨੂੰ ਚਾਹੀਦਾ ਸਤ ਸੰਗਤ ਵਿੱਚ ਰੋਜ਼ ਆਈਏ, ਕਥਾ ਕੀਰਤਨ ਦਾ ਆਨੰਦ ਲਈਏ, ਔਰ ਗੁਰਸਿੱਖੀ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਸੰਸਾਰ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ। ਖੁਦੀ ਬਖੀਲੀ ਤਕੱਬਰੀ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਉੱਚੀ ਉੱਠ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆਉਣਾ, ਔਰ ਸਾਬਤ ਸੂਰਤ ਦੇ ਸਮੇਤ ਹੋ ਕਰਕੇ ਕੇਸਾਂ ਦਾੜਿਆਂ ਦੀ ਕਦੀ ਵਾਸਤੇ ਬੇਅਦਬੀ ਨਹੀਂ ਕਰਨੀ। ਜਿਨ੍ਹਾਂ ਕੇਸਾਂ ਵਾਸਤੇ ਭਾਈ ਤਾਰੂ ਸਿੰਘ ਨੇ ਖੋਪਰ ਲਵਾ ਲਿਆ, ਉਨ੍ਹਾਂ ਕੇਸਾਂ ਨੂੰ ਨਾਈ ਦੀ ਟੋਕਰੀ ਵਿੱਚ ਨਹੀਂ ਸੁੱਟਣਾ, ਔਰ ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰੇ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵਈਏ, ਚੌਪੀ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਕਰਨਾ, ਸ਼ਾਮ ਨੂੰ ਰਹਿਰਾ ਸਾਹਿਬ ਤੇ ਕੀਰਤ ਸੋਹਲੇ ਦਾ ਪਾਠ ਕਰਨਾ। ਜੋ ਗੁਰਬਾਣੀ ਨਹੀਂ ਪੜ ਸਕਦਾ ਉਹ ਸੁਣ ਲਵੇ, ਸਭ ਤੋਂ ਵਧੀਆ ਗੱਲ ਹੈ। ਚੌਵੀਆਂ ਘੰਟਿਆਂ ਦਾ ਦਸਵੰਧ ਢਾਈ ਘੰਟੇ ਘੱਟੋ ਘੱਟ, ਵੱਧ ਜਿੰਨਾ ਹੋਜੇ ਉਨਾ ਚੰਗਾ ਹੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਪਰ ਇੰਨਾ ਘੱਟੋ ਘੱਟ ਜ਼ਰੂਰ ਕਰਿਆ ਕਰੀਏ, ਫਿਰ ਕੀ ਵੇਖਾਂਗੇ? ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਗੱਲ ਨਾਲ ਲਾਉਣਗੇ ਅਤੇ ਆਖਣਗੇ ਹੁਣ ਇਹਦੇ ਵਿੱਚ ਤੇ ਮੇਰੇ ਵਿੱਚ ਅੰਤਰ ਹੀ ਕੋਈ ਨਹੀਂ ਰਹਿ ਗਿਆ। ਖਾਲਸਾ ਜੀ, ਆਪਣੇ ਸਰੂਪ ਨੂੰ ਸ਼ੀਸ਼ੇ ਵਿੱਚ ਵੇਖੀ ਤੇ ਤੇਰੇ ਵਿੱਚੋਂ ਦਰਸ਼ਨ ਮੇਰੇ ਹੋਣਗੇ। ਜਿਸ ਵੇਲੇ ਤੂੰ ਆਪਣਾ ਸਰੂਪ ਵੇਖੇਗਾ ਮੈਂ ਦਿਸਾਂਗਾ। ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸੇ ਕਰਕੇ ਆਖਿਆ ਗੁਰਸਿੱਖੀ ਪ੍ਰਧਾਨ ਹੈ, ਪੀਰ ਮਰੀਦੀ ਹੈ ਪਰਵਾਣਾ। ਗੱਜ ਵੱਜ ਕੇ ਸਾਰੀ ਸਾਧ ਸੰਗਤ ਫਤਿਹ ਬੁਲਾਓ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।